सतना तन वाखे गुरु साखेब जियो काम क्रोध लोभ झूठ निंदा इनते आप छड़ावो एह पीतर ते इनको डारो आपन निकट बुलावो एह पीतर ते इनको डारो आपन निकट बुलावो दंडौत बंधन अनेक बार सर्व कला समरथ डोलन ते राखो प्रभु नानक दे कर खत परम सम्मान योग सतगुरु श्री गुरु हर कृष्ण साहिब सच्चे पातशाह जी हजूर दे पावन पवित्र दरबार विच प्रभात वेले दे दीवान दी आप जी हाजरी भर रहे हो। आशा की वार दा कीर्तन गुरु सवारियां तो आप जी ने श्रवण कीता है। लड़ीवार जो इस स्थान ते गुरु शब्द गुरबाणी दी विचार चल रही है उस अनुसार सुखमनी साहब जी दी ग्यारहवीं अष्टपदी दा छेवां पदा आप जी ने श्रवण कीता है। आओ इस अमोलक बचन नू धन गुरु हर कृष्ण साहब जी दी कृपा नाल आपां प्रेम भावना नाल विचार सकिए। विचार दी प्रारंभता करन तो पहला आप समूह माई भाई आशीष बख्शो और उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी। सतगुरु गुरु अर्जुन देव सच्चे पातशाह जी महाराज अज दे इस अमृत बचन दे अंदर परमात्मा दी बनाई हुई इस सृष्टि दे अंदर मनुख किहो किहो जे कर्म कर रहा है ਤੇ ਜਿਵੇਂ ਪਰਮਾਤਮਾ ਕਿਸੇ ਨੂੰ ਰੱਖਦਾ ਹੈ ਇਨਸਾਨ ਨੂੰ ਉਸੇ ਤਰੀਕੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਕੱਲ ਜਿਵੇਂ ਹਜ਼ੂਰ ਦੇ ਇਸ ਅਮੋਲਕ ਬਚਨ ਨੂੰ ਆਪਾਂ ਵਿਚਾਰਿਆ ਸੀ, ਇਸ ਕਾ ਬਲ ਨਾ ਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ। ਮਨੁੱਖ ਦੇ ਆਪਣੇ ਹੱਥ ਵਿੱਚ ਆਪਣੀ ਕੋਈ ਸਮਰੱਥਾ ਨਹੀਂ ਸਭ ਕੁਝ ਕਰਨ ਔਰ ਕਰਾਉਣ ਵਾਲਾ ਉਹ ਨਾਥ ਪਰਮੇਸ਼ਵਰ ਆਪ ਹੈ। ਉਸੇ ਹੀ ਲੜੀ ਦੇ ਅਧੀਨ ਅੱਜ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਪਹਿਲਾ ਬਚਨ ਇਹ ਕੀਤਾ ਹੈ ਕਿ ਇਨਸਾਨ ਜਾਂ ਜੀਵ ਕਈ ਵਾਰੀ ਅਨੇਕਾਂ ਤਰ੍ਹਾਂ ਦੇ ਨਾਚ ਕਰਦਾ ਹੈ। ਇਹ ਤੁਖ ਆਰੰਭਕ ਹੈ, ਕਬਹੂ ਨਿਰਤ ਕਰੈ ਬਹੁ ਭਾਂਤ। ਕਬਹੂ ਦਾ ਅਰਥ ਹੈ ਕਦੀ, ਨਿਰਤ ਦਾ ਅਰਥ ਹੈ ਨੱਚਣਾ, ਤੇ ਬਹੁ ਭਾਂਤ ਦਾ ਭਾਵ ਹੈ ਅਨੇਕਾਂ ਤਰੀਕਿਆਂ ਨਾਲ, ਭਾਵਾਂ ਕਿ ਇਹਦੇ ਅਰਥ ਕਰਦਿਆਂ ਇਹ ਵੀ ਕਿਹਾ ਕਿ ਪਰਮਾਤਮਾ ਜੀਵਾਂ ਦੇ ਵਿੱਚ ਵਰਤਦਾ ਹੋਇਆ ਅਨੇਕਾਂ ਤਰੀਕਿਆਂ ਨਾਲ ਬਹੁ ਭਾਂਤ ਨਾਚ ਕਰ ਰਿਹਾ ਹੈ। ਪਰ ਨਹੀਂ, ਜੋ ਅਖੀਰ ਵਾਲੀ ਤੁਕ ਹੈ ਉਹ ਸਪਸ਼ਟ ਕਰ ਰਹੀ ਹੈ ਕਿ ਇਹ ਸਾਰੇ ਬਚਨ ਜਿਹੜੇ ਨੇ ਮਨੁੱਖ ਵਾਸਤੇ ਨੇ, ਕਿਉਂਕਿ ਅਖੀਰਲੀਆਂ ਤੁਕਾਂ ਨੇ ਕਿ ਜਿਉਂ ਪ੍ਰਭ ਰੱਖ ਹੈ ਤਿਵ ਹੀ ਰਹਿ ਹੈ, ਪਰਮਾਤਮਾ ਰੱਖ ਰਿਹਾ ਹੈ। ਹੁਣ ਪਹਿਲੀ ਤੁਕ ਕਿ ਅਨੇਕਾਂ ਤਰੀਕਿਆਂ ਨਾਲ ਜੀਵ ਨਾਚ ਪਿਆ ਕਰਦਾ। ਜਦੋਂ ਸ਼ਬਦ ਬਹੁ ਭਾਂਤ ਆਇਆ ਤੇ ਮਨ ਚ ਆਇਆ ਵੀ ਗੁਰੂ ਅਰਜੁਨ ਦੇਵ ਜੀ ਬਹੁ ਭਾਂਤ ਸ਼ਬਦ ਵਿੱਚ ਸਾਨੂੰ ਬਹੁਤ ਕੁਝ ਸਮਝਾਉਣਾ ਚਾਹੁੰਦੇ ਨੇ। ਵੈਸੇ ਨੱਚਣ ਦਾ ਅਰਥ ਆਪਾਂ ਜਾਣਦੇ ਹਾਂ ਕਿ ਆਪਣੇ ਸਰੀਰ ਦੇ ਅੰਗਾਂ ਨੂੰ ਕਿਸੇ ਲੈ ਵਿੱਚ, ਕਿਸੇ ਤਾਲ ਵਿੱਚ, ਕਿਸੇ ਸੰਗੀਤ ਦੇ ਵਿੱਚ, ਇਹਨਾਂ ਸਰੀਰ ਦੇ ਅੰਗਾਂ ਨੂੰ ਹਰਕਤ ਵਿੱਚ ਲਿਆਉਣਾ ਤੇ ਉਸ ਸਰੀਰ ਦੀ ਲੈਬੱਧ ਹਰਕਤ ਲਈ ਇਹ ਵੀ ਸ਼ਬਦ ਵਰਤਿਆ ਜਾਂਦਾ ਕਿ ਇਹ ਆਦਮੀ ਨੱਚ ਰਿਹਾ ਹੈ। ਇਹ ਵੀ ਬਾਣੀ ਚ ਆਇਆ ਹੈ ਕਿ ਮਨੁੱਖ ਦੇ ਟਿਕਾ ਨਾ ਹੋਣਾ, ਇੱਕ ਜਗ੍ਹਾ ਤੇ ਟਿਕ ਕੇ ਬੈਠ ਨਾ ਸਕਣਾ ਤੇ ਆਪਾਂ ਸ਼ਬਦ ਕਹਿੰਦੇ ਹਾਂ ਇਹ ਆਦਮੀ ਨੱਚ ਰਿਹਾ ਹੈ। ਪਰ ਖੈਰ, ਜੋ ਬਾਣੀ ਵਿੱਚ ਕਿਹਾ ਕਿ ਕਬਹੂ ਨਿਰਤ ਕਰੈ ਬਹੁ ਭਾਂਤ, ਕਈ ਵਾਰੀ ਮਨੁੱਖ ਅਨੇਕਾਂ ਤਰੀਕਿਆਂ ਨਾਲ ਨੱਚਦਾ ਹੈ। ਆਓ ਅਸੀਂ ਬਾਣੀ ਚੋਂ ਦੇਖੀਏ ਕਿ ਇਨਸਾਨ ਕਿਹੜੇ ਕਿਹੜੇ ਤਰੀਕੇ ਨਾਲ ਨੱਚ ਰਿਹਾ ਹੈ। ਪਹਿਲਾ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਨਾਮਦੇਵ ਜੀ ਦਾ ਹੈ, ਰਾਗ ਤਨਾਸਰੀ ਹੈ। ਇਹ ਸ਼ਬਦ ਆਰੰਭ ਹੁੰਦਾ ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਨਿਰਤ ਕਰੈ ਬਹੁ ਭਾਂਤ। ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਨੇ, ਉਸ ਪਰਮੇਸ਼ਵਰ ਨੇ ਇੱਕ ਖੇਡ ਰਚੀ ਏ। ਕਹਿੰਦੇ ਨੇ ਹਰ ਇੱਕ ਜੀਵ ਜਿਹੜਾ ਉਹਦੀ ਖੇਡ ਦੇ ਵਿੱਚ ਨੱਚਦਾ ਪਿਆ, ਪਰ ਅਸੀਂ ਬਾਣੀ ਚ ਦੇਖਣਾ ਬਹੁ ਭਾਂਤ ਕਿਵੇਂ ਨੱਚ ਰਹੇ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ। ਇਹਦਾ ਭਾਵ ਪਹਿਲਾਂ ਪਹਿਲ ਕੇਵਲ ਪਰਮਾਤਮਾ, ਅਥੋਨ ਪੁਰਸ਼ਾ ਦਮਰਾ, ਫਿਰ ਪਰਮਾਤਮਾ ਨੇ ਮਾਇਆ ਸਿਰਜ ਦਿੱਤੀ। ਅਸ ਗਾ ਅਸ ਉਸ ਗਾ ਖਰਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ, ਨਿਰਤ ਕਈ ਤਰੀਕਿਆਂ ਨਾਲ। ਹਰ ਕਾ ਬਾਗਰਾ, ਉਸ ਪਰਿਪੂਰਨ ਪਰਮਾਤਮਾ ਨੇ ਇਹ ਸੋਹਣਾ ਬਾਗ ਬਣਾ ਦਿੱਤਾ ਤੇ ਜਿਹੜੇ ਜੀਵ ਇਸ ਵਿੱਚ ਪੈਦਾ ਕੀਤੇ ਨੇ, ਨਾਚੈ ਪਿੰਦੀ ਮੈਂ ਸਾਗਰਾ, ਸਾਗਰਾ ਦਾ ਅਖਰੀ ਅਰਥ ਹੈ ਪਾਣੀ ਤੇ ਪਿੰਦੀ ਦਾ ਅਰਥ ਹੈ ਖੂਹ ਦੀਆਂ ਟਿੰਡਾਂ, ਕਿਉਂਕਿ ਪੁਰਾਤਨ ਸਮੇਂ ਜਦੋਂ ਖੂਹ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਤੇ ਅਕਸਰ ਹਲਟ ਜਾਂ ਟਿੰਡਾਂ ਵਾਲਾ ਖੂਹ ਹੋਣਾ ਤੇ ਉਸ ਮਾਲ ਨੇ ਟਿੰਡਾਂ ਨੇ ਖੂਹ ਦੇ ਵਿੱਚ ਜਾਣਾ, ਪਾਣੀ ਨਾਲ ਭਰ ਕੇ ਟਿੰਡਾਂ ਬਾਹਰ ਆਉਣੀਆਂ ਤੇ ਕਦੀ ਉਹਨਾਂ ਟਿੰਡਾਂ ਵਿੱਚ ਆਏ ਕੋਈ ਪਾਣੀ ਨੂੰ ਦੇਖੋ, ਉਹ ਛਲਕਦਾ ਹੈ, ਉਹ ਉੱਛਲਦਾ ਹੈ, ਉਹ ਟਿਕਿਆ ਨਹੀਂ ਤੇ ਖੂਹ ਦੀ ਟਿੰਡ ਵਿੱਚ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਪਾਣੀ ਨੱਚਦਾ ਪਿਆ। ਹਜ਼ੂਰ ਬਾਣੀ ਵਿੱਚ ਕਹਿ ਰਹੇ ਨੇ ਪਰਮਾਤਮਾ ਕਿ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਪਿਆ ਹੈ, ਇਸੇ ਤਰ੍ਹਾਂ ਤੇਰੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਜੀਵ ਨਾਚ ਪੈ ਕਰਦੇ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਤੇ ਕੌਣ ਕੌਣ ਨੱਚ ਰਿਹਾ? ਨਾਚੰਤੀ ਗੋਪੀ ਜੰਨਾ, ਕੀ ਮਰਦ ਤੇ ਕੀ ਇਸਤਰੀਆਂ, ਹਰ ਇੱਕ ਜਿਹੜਾ ਉਹ ਕਿਸੇ ਨਾ ਕਿਸੇ ਨਾਚ ਵਿੱਚ ਪਿਆ। ਤੇ ਫਿਰ ਅਸੀਂ ਹੋਰ ਬਾਣੀ ਵਿੱਚੋਂ ਦੇਖਾਂਗੇ ਵੀ ਉਹ ਨਾਚ ਕਿਹੜੇ ਕਿਹੜੇ ਨੇ ਜੋ ਗੁਰੂ ਜੀ ਨੇ ਅੱਜ ਕਹਿ। ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ, ਉਸ ਨਾਇਕ ਤੋਂ ਪਰਮਾਤਮਾ ਤੋਂ ਵੱਖ ਕੁਛ ਵੀ ਨਹੀਂ। ਕੀ ਮਰਦ ਕੀ ਇਸਤਰੀਆਂ, ਖੂਹ ਦੇ ਪਾਣੀ ਦੀਆਂ ਟਿੰਡਾਂ ਦੀ ਤਰ੍ਹਾਂ ਜਿਵੇਂ ਪਾਣੀ ਨੱਚਦਾ ਉਸੇ ਤਰ੍ਹਾਂ ਨੱਚ ਰਹੀਆਂ। ਹੁਣ ਮਹਾਰਾਜ ਜੀ ਨੂੰ ਪੁੱਛੀਏ, ਪਹਿਲਾ ਬਚਨ ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਕੁਝ ਲੋਕ ਇਸ ਤਰ੍ਹਾਂ ਨੱਚਦੇ ਨੇ, ਦੇਖੋ ਬਾਣੀ ਚੋਂ ਬਾਹਰ ਨਿਕਲ ਕੇ ਨਹੀਂ, ਕਿ ਜਿਵੇਂ ਬਾਂਦਰ ਨਾਚ ਕਰਦਾ ਹੈ। ਬਾਂਦਰ ਦਾ ਨਾਚ ਉਹ ਦੋ ਥਾਵਾਂ ਤੇ ਗੁਰੂ ਜੀ ਨੇ ਪ੍ਰਮਾਣ ਲਿਆ। ਕਹਿੰਦੇ ਨੇ ਕੁਝ ਲੋਕ ਇਸ ਤਰ੍ਹਾਂ ਨੱਚਦੇ ਨੇ ਕਿ ਜਦੋਂ ਉਹਨਾਂ ਅੰਦਰ ਗੁੱਸੇ ਦੀ ਕ੍ਰੋਧ ਦੀ ਜਵਾਲਾ ਭਟਕਦੀ ਏ ਤੇ ਉਦੋਂ ਉਹਨਾਂ ਦੇ ਅੰਦਰ ਟਿਕਾ ਨਹੀਂ, ਉਹਨਾਂ ਦਾ ਅੰਗ ਉਹਨਾਂ ਦਾ ਸਰੀਰ ਉਹਨਾਂ ਦੇ ਸਰੀਰ ਦਾ ਰੋਮ ਰੋਮ ਉਹਦੇ ਵਿੱਚ ਕੋਈ ਕੰਪਨ ਹੈ, ਕੋਈ ਥਿਰ ਥਰਾਟ ਹੈ। ਹਜ਼ੂਰ ਕਹਿ ਰਹੇ ਨੇ ਕਿ ਜਿਵੇਂ ਇੱਕ ਬਾਂਦਰ ਟਪੂਸੀਆਂ ਮਾਰਦਾ ਹੈ ਉਹਦੇ ਅੰਦਰ ਟਿਕਾ ਨਹੀਂ, ਪਰਮਾਤਮਾ ਜਦੋਂ ਇਨਸਾਨ ਦੇ ਅੰਦਰ ਕ੍ਰੋਧ ਆਪਣਾ ਪੂਰਾ ਪ੍ਰਭਾਵ ਪਾਉਂਦਾ ਹੈ ਤੇ ਉਦੋਂ ਆਦਮੀ ਫਿਰ ਬਾਂਦਰ ਦੀ ਤਰ੍ਹਾਂ ਨੱਚਣ ਲੱਗ ਪੈਂਦਾ ਹੈ। ਕਬੂ ਨਿਰਤ ਕਰੇ ਬਹੁ ਭਾਂਤ, ਬਹੁ ਭਾਂਤ ਸ਼ਬਦ ਵੱਲ ਧਿਆਨ ਦਿਆ ਜੇ, ਕਿਹੜਾ ਤਰੀਕਾ ਹੈ। ਅਸੀਂ ਗੁਰੂ ਜੀ ਦੀ ਬਾਣੀ ਚ ਇੱਕ ਬਚਨ ਪੜ੍ਹਨੇ ਆ, ਕਹਿਣ ਲੱਗੇ ਖੇ ਕੱਲ ਮੂਲ ਕਰੋਧੰਗ। ਧੰਨ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਨੇ ਖੇ ਕਲਾ ਦਾ ਮੂਲ, ਝਗੜੇ ਦਾ ਮੂਲ ਉਹ ਹੈ ਕ੍ਰੋਧ, ਉਹ ਹੈ ਗੁੱਸਾ। ਖੇ ਕੱਲ ਮੂਲ ਕਰੋਧੰ ਕਦੰਚ ਕਰੁਣਾ ਨਾ ਉਪਰਜਤੇ। ਜਦੋਂ ਬੰਦਾ ਕ੍ਰੋਧ ਵਿੱਚ ਹੋਵੇ ਪਿਆਰਿਓ, ਉਦੋਂ ਉਸ ਦੇ ਕੋਲੋਂ ਕਰੁਣਾ ਦੀ ਤਰਸ ਦੀ ਮਿਹਰ ਦੀ ਆਸ ਨਾ ਰੱਖੋ। ਕ੍ਰੋਧੀ ਬੰਦਾ ਕਰੁਣਾਮਈ ਨਹੀਂ ਹੋ ਸਕਦਾ। ਹਜ਼ੂਰ ਕਹਿ ਰਹੇ ਨੇ ਖੇ ਕੱਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ, ਬੇਖਿਅੰਤ ਜੀਵੰਗ ਵਸਿਅੰ ਕ੍ਰੋਧ। ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਜੀਵਾਂ ਨੂੰ ਕ੍ਰੋਧ ਤੂੰ ਆਪਣੇ ਵਸ ਵਿੱਚ ਕਰ ਲਿਆ, ਤੇ ਜਦੋਂ ਕ੍ਰੋਧ ਗੁੱਸਾ ਕਿਸੇ ਦੇ ਉੱਪਰ ਆਪਣਾ ਪ੍ਰਭਾਵ ਪਾਉਂਦਾ ਤੇ ਹਜ਼ੂਰ ਕਹਿਣ ਲੱਗੇ ਉਦੋਂ ਇਨਸਾਨ ਨੱਚਦਾ ਤੇ ਨੱਚਦਾ ਕਿਵੇਂ ਵੇ? ਉਹ ਗੁਰੂ ਅਰਜੁਨ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਕਿ ਨ੍ਰਿਤਿਅੰ ਕ੍ਰੋਧ ਨਾਚ ਕਰ ਰਿਹਾ, ਜਥਾ ਮਰਕਟ ਹੈ, ਜਿਵੇਂ ਮਾਨਿਓ ਇੱਕ ਬਾਂਦਰ ਨੱਚਦਾ ਇਸੇ ਤਰ੍ਹਾਂ ਕ੍ਰੋਧ ਦੇ ਅਧੀਨ ਹੋਇਆ ਇਨਸਾਨ ਨੱਚੀ ਜਾਂਦਾ। ਇੱਕ ਇਹ ਵੀ ਤਰੀਕਾ ਕਿ ਕੋਈ ਇਨਸਾਨ ਕ੍ਰੋਧ ਵਿੱਚ ਆਇਆ ਦਿਨ ਰਾਤ ਬਾਂਦਰ ਦੀ ਤਰ੍ਹਾਂ ਨਾਚ ਪਿਆ ਕਰਦਾ ਹੈ। ਹੁਣ ਦੇਖੀਏ ਸੰਸਾਰ ਵਿੱਚ ਕਿਤਨੇ ਆਦਮੀ ਸਵੇਰ ਤੋਂ ਸ਼ਾਮ ਤੱਕ ਮਿਲਣਗੇ ਜਿਹੜੇ ਗੁੱਸੇ ਦੀ ਅੱਗ ਵਿੱਚ ਭਟਕੇ ਨੱਚੀ ਜਾ ਰਹੇ ਨੇ। ਜਿਸ ਹਜ਼ੂਰ ਦਾ ਆਪਾਂ ਸ਼ਹਾਦਤ ਵਾਲਾ ਦਿਹਾੜਾ ਮਨਾਉਣ ਜਾ ਰਹੇ ਹਾਂ, ਮੈਂ ਉਹਨਾਂ ਦੇ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ ਆਪ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ। ਤੇ ਸਿਰਫ ਬਹੁ ਭਾਂਤ ਜੋ ਨ੍ਰਿਤ ਹੈ, ਫਿਰ ਅਸੀਂ ਉਸੇ ਬਚਨ ਤੇ ਆਵਾਂਗੇ। ਕ੍ਰੋਧ ਵਿੱਚ ਬੰਦਾ ਆਪਣਾ ਆਪ ਭੁੱਲ ਜਾਂਦਾ ਹੈ। ਕ੍ਰੋਧ ਬੰਦੇ ਨੂੰ ਅੰਦਰੋਂ ਇੰਨਾ ਉਤੇਜਿਤ ਕਰਦਾ ਹੈ ਕਿ ਜਿੰਨਾ ਬੰਦਾ ਕ੍ਰੋਧੀ ਹੋਵੇਗਾ ਉਹਨਾਂ ਉਹਦਾ ਅੰਦਰ ਦਿਨ ਰਾਤ ਭੁੱਜੀ ਜਾਏਗਾ, ਸੜੀ ਜਾਏਗਾ। ਤੇ ਫਿਰ ਯਾਦ ਰੱਖੀਏ ਕਿ ਆਮ ਤੌਰ ਤੇ ਜਦੋਂ ਕ੍ਰੋਧੀ ਹੋਇਆ ਇਨਸਾਨ ਕਿਸੇ ਨੂੰ ਆਪਣੀ ਜ਼ਬਾਨ ਦੇ ਨਾਲ ਭੱਦੇ ਸ਼ਬਦ ਬੋਲਦਾ, ਕਿਸੇ ਦੇ ਅੰਦਰ ਨੂੰ ਸਾੜਦਾ, ਤੇ ਮੈਂ ਅਕਸਰ ਬੇਨਤੀ ਕਰਨਾ ਕਿ ਇੱਕ ਮਾਚਿਸ ਦੀ ਤੀਲੀ ਕਿਸੇ ਨੂੰ ਸਾੜਨ ਤੋਂ ਪਹਿਲਾਂ ਆਪਣੇ ਮੂੰਹ ਨੂੰ ਸਾੜ ਦਈਏ। ਜਿੰਨੀ ਦੇਰ ਤੱਕ ਤੀਲੀ ਸੜੇ ਨਾ, ਓਨੀ ਦੇਰ ਤੱਕ ਕਿਸੇ ਹੋਰ ਨੂੰ ਅੱਗ ਨਹੀਂ ਲੱਗਦੀ। ਜਿਵੇਂ ਮਾਚਿਸ ਦੀ ਤੀਲੀ ਪਹਿਲਾਂ ਆਪਣਾ ਆਪ ਸਾੜ ਦਈਏ ਫਿਰ ਦੂਜੇ ਨੂੰ ਅੱਗ ਲਾਉਂਦੀ ਏ, ਕ੍ਰੋਧੀ ਬੰਦਾ ਪਹਿਲਾਂ ਆਪ ਸੜਦਾ ਤੇ ਜਿਹੜਾ ਉਹਦੇ ਨੇੜੇ ਆਉਂਦਾ ਉਹਨੂੰ ਮਾਚਿਸ ਦੀ ਤੀਲੀ ਦੀ ਤਰ੍ਹਾਂ ਸਾੜਨ ਦਾ ਯਤਨ ਕਰਦਾ। ਹਜ਼ੂਰ ਨੇ ਕਿਹਾ, ਦੇਖੋ ਮੈਂ ਸਿਰਫ ਇੱਕ ਖਿੰਨ ਵਿੱਚੋਂ ਨਿਕਲਿਆ ਇਸ ਕਰਕੇ ਕਿ ਜਿਸ ਗੁਰਦੇਵ ਜੀ ਦਾ ਆਪਾਂ ਸ਼ਹਾਦਤ ਦਾ ਦਿਨ ਮਨਾ ਰਹੇ ਹਾਂ ਉਸ ਸੱਚੀ ਸਰਕਾਰ ਨੂੰ ਜ਼ਰੂਰ ਸ਼ਰਧਾ ਦੇ ਸੁਮਨ ਭੇਟ ਕਰ ਸਕੀਏ। ਗੁਰੂ ਤੇਗ ਬਹਾਦੁਰ ਉਹਨਾਂ ਦੇ ਅੰਦਰ ਕ੍ਰੋਧ ਨਹੀਂ, ਉਹਨਾਂ ਦੇ ਅੰਦਰ ਗੁੱਸਾ ਨਹੀਂ, ਪਰਮ ਟਿਕਾ ਪਰਮ ਸ਼ਾਂਤੀ ਹੈ। ਇੱਥੋਂ ਤੱਕ ਕਿ ਜੋ ਬਾਣੀ ਵਿੱਚ ਬਚਨ ਕਹੇ ਨੇ, ਕਈ ਵਾਰੀ ਅਸੀਂ ਜਦੋਂ ਇਹ ਸ਼ਲੋਕ ਪੜ੍ਹਦੇ ਹਾਂ ਤੇ ਮਨ ਚ ਆਉਂਦਾ ਕਿ ਇਹ ਕੇਵਲ ਖਿਆਲ ਨੇ ਜਾਂ ਕਿਸੇ ਨੇ ਆਪਣੇ ਅਮਲੀ ਜੀਵਨ ਵਿੱਚ ਇਹਨੂੰ ਕਮਾਇਆ ਵੀ ਕੌਣ ਹੈ। ਅਸੀਂ ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹਦੇ ਹਾਂ ਕਿ ਫਰੀਦਾ ਬੁਰੇ ਦਾ ਭਲਾ ਕਰ, ਜਿਹੜਾ ਤੇਰਾ ਬੁਰਾ ਕਰ ਰਿਹਾ ਤੂੰ ਉਹਦਾ ਭਲਾ ਕਰ ਦੇ। ਗੁੱਸਾ ਮਨ ਨਾ ਖੰਡਾਏ ਤੇ ਆਪਣੇ ਤਨ ਉੱਤੇ ਗੁੱਸੇ ਨੂੰ ਨਾ ਖੰਡਾ, ਕ੍ਰੋਧ ਨੂੰ ਖਾ ਵੀ ਨਾ ਪੋਣ ਦੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ ਤੇ ਫਿਰ ਦੋ ਚੀਜ਼ਾਂ ਤੈਨੂੰ ਮਿਲਣਗੀਆਂ ਪਿਆਰਿਆ। ਜੇ ਗੁੱਸਾ ਛੱਡ ਦੇਗਾ ਬਿਮਾਰੀਆਂ ਤੋਂ ਬਚ ਜਾਏਗਾ, ਜੇ ਗੁੱਸਾ ਛੱਡ ਜਾਏਗਾ ਤੇ ਸਾਰੇ ਦੁਨੀਆਂ ਦੇ ਗੁਣ ਤੇਰੇ ਅੰਦਰ ਆ ਜਾਣਗੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਦੇਖੀ ਰੋਗ ਨਾ ਲੱਗੀ ਪੱਲੇ ਸਭ ਕਿਛ ਪਾਏ। ਹੁਣ ਇਹ ਸਲੋਕ ਜਦੋਂ ਆਉਂਦਾ ਤੇ ਕਈ ਵਾਰੀ ਮਨ ਚ ਆਉਂਦਾ ਕਿ ਜੇ ਕੋਈ ਬੁਰਾ ਕਰਦਾ ਹੋਵੇ ਤੇ ਉਹਦਾ ਭਲਾ ਮੰਗਿਆ ਜਾ ਸਕਦਾ ਹੈ। ਇੱਥੇ ਤਾਂ ਲੋਕ ਭਲਾ ਕਰਨ ਵਾਲਿਆਂ ਦਾ ਭਲਾ ਨਹੀਂ ਜੇ ਮੰਗਦੇ, ਉਹ ਭਾਈ ਸਿੱਖੋ ਬੁਰੇ ਦਾ, ਬੁਰੇ ਕਰਨ ਵਾਲੇ ਦਾ ਭਲਾ ਕਿਸੇ ਨੇ ਮੰਗਣਾ? ਇੱਥੇ ਤਾਂ ਜਿਹੜੇ ਭਲਾ ਕਰਦੇ ਨੇ ਲੋਕ ਉਹਨਾਂ ਦੀਆਂ ਜੜ੍ਹਾਂ ਵੀ ਪੁੱਟਣ ਤੁਰ ਪੈਂਦੇ ਨੇ। ਇੱਕ ਐਸੀ ਪਰਮ ਅਵਸਥਾ ਹੈ ਕਿ ਬੁਰੇ ਦਾ ਭਲਾ ਵੀ ਮੰਗਣਾ ਅੰਦਰ ਗੁੱਸਾ ਵੀ ਅਸਰ ਕਰੇ ਨਾ। ਹਾਂ, ਮੇਰੇ ਗੁਰੂ ਤੇਗ ਬਹਾਦੁਰ ਜੀ ਦੀ ਇਹ ਅਵਸਥਾ ਹੈ ਤੇ ਬਾਬਾ ਬਕਾਲਾ ਸਾਹਿਬ ਜੀ ਦੀ ਉਹ ਘਟਨਾ ਕਿ ਜਦੋਂ ਹਜ਼ੂਰ ਸਾਰੇ ਸੰਗਤਾਂ ਨੂੰ ਪਤਾ ਲੱਗ ਗਿਆ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਉਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਸ ਨੇ ਤੇ ਜਿਸ ਅਸਥਾਨ ਤੇ ਆਪ ਜੀ ਬੈਠੇ ਹੋ ਬੰਗਲਾ ਸਾਹਿਬ, ਇੱਥੋਂ ਇੱਕ ਆਵਾਜ਼ ਹਜ਼ੂਰ ਨੇ ਦਿੱਤੀ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ, ਕਿ ਧੰਨ ਗੁਰੂ ਤੇਗ ਬਹਾਦੁਰ ਜੀ ਲਈ ਇਸ਼ਾਰਾ ਸੀ ਕਿ ਸਾਡੇ ਬਾਬਾ ਜੀ ਬਕਾਲਾ ਸਾਹਿਬ ਰਹਿੰਦੇ ਨੇ। ਬਨਪੁਰ ਸੰਗਤ ਸਕਲ ਸੰਭਾਲੇ, ਉਹ ਗੁਰੂ ਬਣ ਕੇ ਸੰਗਤ ਦੀ ਸੰਭਾਲ ਕਰਨਗੇ ਤੇ ਗੁਰੂ ਤੇਗ ਬਹਾਦੁਰ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੀ ਸਰਕਾਰ ਖੂਨ ਦੇ ਰਿਸ਼ਤੇ ਵਿੱਚ ਉਹਨਾਂ ਦੇ ਬਾਬਾ ਜੀ ਲੱਗਦੇ। ਬਾਬਾ ਜੀ ਦਾ ਭਰਾ ਹੈ, ਦਾਦੇ ਦੇ ਭਰਾ ਨੇ। ਹੁਣ ਜਦੋਂ ਹਜ਼ੂਰ ਪ੍ਰਗਟ ਹੋ ਗਏ ਤੇ ਉਸ ਵੇਲੇ ਹੋਇਆ ਕਿ ਸਿੱਖਾਂ ਨੇ ਪਿਟਾਵਾਂ ਰੱਖੀਆਂ, ਮੱਖਣ ਸ਼ਾਹ ਨੇ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕੀਤਾ। ਪਰ ਸ਼ਾਮ ਦੇ ਵੇਲੇ ਜਦੋਂ ਮੱਖਣ ਸ਼ਾਹ ਆਪਣੇ ਡੇਰੇ ਟਿਕਾਣੇ ਚਲਾ ਗਿਆ, ਸੱਚੀ ਸਰਕਾਰ ਦੇ ਉੱਪਰ ਗੋਲੀ ਚਲਾ ਦਿੱਤੀ ਗਈ। ਸਿਰਫ ਮੇਰੀ ਬੇਨਤੀ ਹੈ ਕਿ ਬੁਰਾ ਕਰਨ ਵਾਲੇ ਦਾ ਵੀ ਭਲਾ ਮੰਗਣਾ ਤੇ ਅੰਦਰ ਗੁੱਸਾ ਸਪਰਸ਼ ਨਾ ਕਰੇ। ਪਰ ਮੈਂ ਫਿਰ ਬੇਨਤੀ ਕਰਦਿਆਂ ਕਿ ਅੱਜ ਇਹ ਕੇਵਲ ਸਾਖੀਆਂ ਕੇਵਲ ਪ੍ਰਮਾਣ ਬਣ ਕੇ ਰਹਿ ਗਏ ਜੇ ਕੋਈ ਖਰਿਓ ਬੂਟ ਰਹੋ ਰੀ ਕਿ ਜਿਹਦੀ ਇਹ ਅਵਸਥਾ ਹੋਵੇ ਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸਦਾ ਖੋਦੈ ਕੋ ਚੰਦਨ ਲੇ। ਕੋਈ ਧਰਤੀ ਦੀ ਤਰ੍ਹਾਂ ਹੁਣ ਹਜ਼ੂਰ ਤੇ ਗੋਲੀ ਚੱਲੀ, ਚਲਵਾਈ ਧੀਰਮਲ ਨੇ, ਚਲਾਈ ਸ਼ੀਏ ਮਸੰਦ ਨੇ। ਹੁਣ ਜਦੋਂ ਗੋਲੀ ਸਪਰਸ਼ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਤੋਂ ਬੋਲ ਕੀ ਨਿਕਲੇ, ਸ਼ਬਦ ਕੀ ਨਿਕਲੇ, ਤੇ ਜੋ ਕੁਝ ਇਨਸਾਨ ਦੇ ਅੰਦਰ ਏ ਗੁਰਮੁਖੋ ਉਹ ਲੁਕ ਨਹੀਂ ਸਕਦਾ, ਉਹ ਇੱਕ ਦਿਨ ਪ੍ਰਗਟ ਜ਼ਰੂਰ ਹੁੰਦਾ ਹੈ। ਭਾਈ ਸਾਹਿਬ ਆਸਾ ਕੀ ਵਾਰ ਕੀਰਤਨ ਕਰਕੇ ਗਏ, ਜੋ ਮੈਂ ਅੰਦਰ ਦੇ ਭਾਂਡੇ ਵਿੱਚ ਪਾਇਆ ਉਹ ਕੁਝ ਜੀਵ ਦੀ ਕੜਛੀ ਨੇ ਲੋਕਾਂ ਨੂੰ ਬਾਹਰ ਵਰਤਾਉਣਾ। ਜੇ ਸਰੀਰ ਦੇ ਭਾਂਡੇ ਵਿੱਚ ਅੰਮ੍ਰਿਤ ਏ ਤੇ ਜ਼ਬਾਨ ਅੰਮ੍ਰਿਤ ਵਰਤਾਏਗੀ, ਜੇ ਸਰੀਰ ਦੇ ਭਾਂਡੇ ਵਿੱਚ ਵਿਕਾਰਾਂ ਦੀ ਜ਼ਹਿਰ ਹੈ ਤੇ ਜ਼ਬਾਨ ਨਾਲ ਜਿੰਨਾ ਮਰਜ਼ੀ ਕੋਈ ਮਿੱਠਾ ਬੋਲੇ ਪਰ ਇੱਕ ਦਿਨ ਉਹ ਜ਼ਹਿਰ ਪ੍ਰਗਟ ਹੋਵੇਗਾ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਹਜ਼ੂਰ ਦੀ ਰਚਨਾ ਤੋਂ ਸ਼ਬਦ ਕੀ ਨਿਕਲੇ, ਗੋਲੀ ਚੱਲ ਗਈ, ਜਿਸਮ ਨੂੰ ਸਪਰਸ਼ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਤੋਂ ਬੋਲ ਸਨ, ਭਲੇ ਧੀਰ ਮਲ ਭਲੇ ਜੀ, ਵਾਹ ਜੀ ਆ ਜੇ ਜੀਵਨ। ਉਹ ਧੀਰ ਮਲ ਪਰਮਾਤਮਾ ਤੇਰਾ ਭਲਾ ਕਰੇ। ਗੋਲੀ ਚਲਾਉਣ ਵਾਲੇ ਲਈ ਸ਼ਬਦ ਵਰਤ ਰਹੇ ਨੇ, ਧੀਰ ਮਲ ਪਰਮਾਤਮਾ ਤੇਰਾ ਭਲਾ ਕਰੇ। ਫਿਰ ਬਚਨ ਕਿਹਾ ਧੀਰ ਮਲ ਪਰਮਾਤਮਾ ਤੇਰਾ ਭਲਾ ਕਰੇ ਤੇ ਇੰਨਾ ਭਲਾ ਕਰੇ ਕਿ ਤੇਰੇ ਅੰਦਰ ਦੀ ਬਲਦੀ ਹੋਈ ਅੱਗ ਨੂੰ ਸਦਾ ਲਈ ਸ਼ਾਂਤ ਕਰ ਦੇਵੇ। ਭਲੇ ਧੀਰ ਮਲ ਭਲੇ ਜੀ, ਭਲੇ ਧੀਰ ਮਲ ਧੀਰ, ਬਹੁ ਬਾਰ ਸਤਿਗੁਰ ਕਹੋ ਸ਼੍ਰੀ ਪੁੱਤ ਗੁਣੀ ਗਹੀਰ, ਗੁਣਾ ਦੇ ਖਜ਼ਾਨੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਕਈ ਵਾਰ ਕਿਹਾ ਕਿ ਧੀਰ ਮਲ ਪਰਮਾਤਮਾ ਤੇਰਾ ਭਲਾ ਕਰੇ। ਖੈਰ ਮੈਂ ਆਪਣੇ ਪ੍ਰਕਰਨ ਵਿੱਚ ਰਹਾਂ ਜੋ ਆਪ ਨਾਲ ਸਾਂਝ ਪਾਣੀ ਹੈ। ਦੇਖੋ ਬੰਦਾ ਕ੍ਰੋਧ ਵਿੱਚ ਵੀ ਨੱਚਦਾ, ਇੱਕ ਹੋਰ ਤਰੀਕਾ ਹੈ ਬੰਦੇ ਦੇ ਨੱਚਣ ਦਾ, ਕਿਉਂਕਿ ਕਬਹੂ ਨਿਰਤ ਕਰੇ ਬਹੁ ਭਾਂਤ। ਕ੍ਰੋਧੀ ਵੀ ਨੱਚਦਾ ਤੇ ਯਾਦ ਰੱਖਿਓ ਲਾਲਚੀ ਵੀ ਨੱਚਦਾ ਹੈ। ਤੇ ਹੈਰਾਨਗੀ ਦੀ ਗੱਲ ਕਿ ਬਾਣੀ ਵਿੱਚ ਕ੍ਰੋਧੀ ਲਈ ਵੀ ਉਦਾਹਰਣ ਪ੍ਰਮਾਣ ਬਾਂਦਰ ਦਾ ਦਿੱਤਾ ਤੇ ਲਾਲਚੀ ਲਈ ਵੀ ਪ੍ਰਮਾਣ ਬਾਂਦਰ ਦਾ ਦਿੱਤਾ। ਕ੍ਰੋਧੀ ਲਿਖਿਆ ਕਿ ਬਖਿਅੰਤ ਜੀਵੰ ਵਸਿੰ ਕਰੋਤ, ਨਿਰਤਿੰ ਕਰੋਤ ਜਥਾ ਮਰਕਟ ਹੈ। ਤੇ ਲਾਲਚੀ ਬੰਦੇ ਲਿਖਿਆ ਕਿ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਕਬੂ ਨਿਰਤ ਕਰੇ ਬਹੁ ਭਾਂਤ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਖਾਤ ਪਸਾਰ। ਬਾਂਦਰ ਨੇ ਚਣਿਆਂ ਦੀ ਮੁੱਠੀ ਤਾਂ ਭਰ ਲਈ ਬਰਤਨ ਵਿੱਚੋਂ, ਪਰ ਹੁਣ ਹੱਥ ਬਾਹਰ ਨਹੀਂ ਨਿਕਲਦਾ ਤੇ ਫਿਰ ਨੱਚਣਾ ਸ਼ੁਰੂ ਹੋ ਗਿਆ। ਤੇ ਨੱਚਦਾ ਕਿਵੇਂ ਵੇ, ਕਹਿਣ ਲੱਗੇ ਛੂਟਨ ਕੋ ਸਹਿਸਾ ਪਰਿਆ, ਮਨ ਬੌਰਾ ਰੇ ਨਾਚਿਓ, ਘਰ ਘਰ ਬਾਰ ਕਬਹੂ ਨਿਰਤ ਕਰੇ ਬਹੁ ਭਾਂਤ। ਕਹਿੰਦੇ ਨੇ ਇਹ ਬਾਂਦਰ ਚਣਿਆਂ ਦੀ ਮੁੱਠੀ ਦੀ ਖਾਤਰ ਘਰ ਘਰ ਦੇ ਵਿੱਚ ਜਾ ਕੇ ਨਾਚ ਪਿਆ ਕਰਦਾ, ਦਰ ਦਰ ਤੇ ਡੋਲਦਾ ਪਿਆ ਹੈ। ਪਿਆਰਿਓ ਕ੍ਰੋਧ ਵਿੱਚ ਵੀ ਬੰਦਾ ਨੱਚਦਾ। ਤੇ ਦੂਸਰੀ ਬੇਨਤੀ ਮੈਂ ਕਰਾਂ ਕਿ ਬਾਣੀ ਮੁਤਾਬਕ ਲਾਲਚ ਵਿੱਚ ਵੀ ਬੰਦਾ ਨੱਚਦਾ। ਤੇ ਤੀਸਰਾ ਪ੍ਰਮਾਣ ਗੁਰੂ ਜੀ ਨੇ ਕਿਹਾ ਕਈ ਵਾਰੀ ਖੁਸ਼ਾਮਦ ਕਰਨ ਵਾਲਾ ਵੀ ਬੰਦਾ ਨੱਚਦਾ ਹੈ। ਕਬੂ ਨਿਰਤ ਕਰੇ ਬਹੁ ਭਾਂਤ, ਜਦੋਂ ਕਿਸੇ ਦੀ ਖੁਸ਼ਾਮਦ ਕਰਦਾ ਤੇ ਉਹਦੇ ਚਾਰ ਚੁਫੇਰੇ ਨੱਚਦਾ ਹੀ ਹੈ। ਤੇ ਸ਼ਾਇਦ ਇਹੀ ਕਾਰਨ ਕਿ ਗੁਰੂ ਜੀ ਨੇ ਜਿਹੜੇ ਧਨ ਦੇ ਤਮੇ ਨੂੰ ਮੁੱਖ ਰੱਖ ਕੇ ਖੁਸ਼ਾਮਦੀ ਲੋਕ ਨੱਚਦੇ ਦੇਖੇ ਤੇ ਉਹਨਾਂ ਦੀ ਬਾਣੀ ਵਿੱਚ ਕਿਹਾ ਕਿ ਵਾਇਨ ਚੇਲੇ ਨੱਚਣ ਗੁਰ, ਖੁਸ਼ਾਮਦੀ ਗੁਰੂ ਨੱਚੀ ਜਾ ਰਹੇ ਨੇ। ਪੈਰ ਹਲਾਏਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ, ਵੇਖੇ ਲੋਕ ਹੱਸੈ ਕਰ ਜਾਏ। ਉਹ ਕਾਹਦੇ ਲਈ ਨੱਚਦੇ ਨੇ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ। ਹਜ਼ੂਰ ਨੇ ਬਾਣੀ ਵਿੱਚ ਹੀ ਕਿਹਾ, ਕਹਿਣ ਲੱਗੇ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਵਿਧ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਨਾੜੇ ਜਾਈ। ਕਹਿਣ ਲੱਗੇ ਤੇ ਕਈ ਗੁਰੂ ਬਣ ਕੇ ਚੇਲਿਆਂ ਦੀਆਂ ਖੁਸ਼ਾਮਦਾਂ ਕਰਕੇ ਨੱਚੀ ਜਾ ਰਹੇ ਨੇ। ਇਸ ਤੋਂ ਅਗਲਾ ਬਚਨ ਜਿੱਥੇ ਬਾਂਦਰ ਦਾ ਨਾਚ, ਖੁਸ਼ਾਮਦੀ ਦਾ ਨਾਚ, ਕ੍ਰੋਧੀ ਦਾ ਨਾਚ ਦਿੱਤਾ, ਉੱਥੇ ਹਜ਼ੂਰ ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਹੈ ਕਿ ਬਿਰਥਾ ਕਹੂੰ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸੂ ਦਿਸ ਧਾਵਤ। ਨੱਚਦੀ ਪਿਆ ਹੈ ਨਾ, ਆਸਾ ਲਾਗਿਓ ਧਨ ਕੀ, ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਨੱਚ ਰਿਹਾ, ਖੁਸ਼ਾਮਦਾ ਕਰ ਰਿਹਾ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ, ਨੈ ਸੁਧ ਰਾਮ ਭਜਨ ਕੀ। ਕੁੱਤੇ ਦੀ ਤਰ੍ਹਾਂ ਦਰ ਦਰ ਤੇ ਡੋਲਦਾ ਪਿਆ, ਪਰਮਾਤਮਾ ਦੀ ਭਗਤੀ ਦੀ ਯਾਦ ਕੀ ਨਕੀ। ਗੁਰਮੁਖੋ, ਗੁਰੂ ਅਰਜੁਨ ਸਾਹਿਬ ਇਹ ਬਖਸ਼ਿਸ਼ ਕਰ ਰਹੇ ਨੇ ਕਿ ਪ੍ਰਾਣੀ ਅਨੇਕਾਂ ਤਰੀਕਿਆਂ ਦੇ ਨਾਲ ਨਾਚ ਕਰੀ ਜਾ ਰਿਹਾ, ਤੇ ਮੈਂ ਯਤਨ ਕੀਤਾ ਬਹੁ ਭਾਂਤ, ਜਿਹੜਾ ਸ਼ਬਦ ਹੈ ਇਹ ਇੰਨੀ ਵੱਡੀ ਵਿਆਖਿਆ ਮੰਗਦਾ। ਬਹੁ ਭਾਂਤ ਦਾ ਅਰਥ ਇਹ ਨਹੀਂ ਕਿ ਕੋਈ ਪੰਜਾਬੀ ਵਿੱਚ ਭੰਗੜਾ ਪਾਉਂਦਾ ਪਿਆ, ਕੋਈ ਦੱਖਣ ਦਾ ਨਾਚ ਪਿਆ ਕਰਦਾ, ਕੋਈ ਕੰਨੜ ਦਾ ਨ੍ਰਿਤ ਪਿਆ ਕਰਦਾ। ਬਹੁ ਭਾਂਤ ਦਾ ਅਰਥ ਹੈ ਕਿ ਬੰਦੇ ਦਾ ਅੰਦਰ ਵੱਖ ਵੱਖ ਪ੍ਰਵਿਰਤੀਆਂ ਦੇ ਵਿੱਚ ਦਿਨ ਰਾਤ ਨੱਚੀ ਜਾ ਰਿਹਾ ਹੈ। ਹਜ਼ੂਰ ਨੇ ਪਹਿਲਾ ਬਚਨ ਕਿਹਾ, ਕਬ ਕੋ ਨ੍ਰਿਤ ਕਰੇ ਬਹੁ ਭਾਂਤ, ਅਨੇਕਾਂ ਤਰੀਕਿਆਂ ਨਾਲ। ਅਗਲਾ ਬਚਨ, ਕਬ ਕੋ ਕਦੀ ਸੋਏ ਰਹੇ ਦਿਨ ਰਾਤ, ਦਿਨ ਰਾਤ ਆਦਮੀ ਸੁੱਤਾ ਰਹਿੰਦਾ ਹੈ। ਹੁਣ ਜਾਗਣਾ ਤੇ ਸੌਣਾ ਵੀ ਕਈ ਤਰ੍ਹਾਂ ਦਾ ਹੈ। ਜੇ ਅਸੀਂ ਸੰਸਾਰਕ ਤੌਰ ਤੇ ਦੇਖਨੇ ਆ, ਸੌਣਾ ਉਸ ਨੂੰ ਕਹਿੰਦੇ ਆ ਕਿ ਜਦੋਂ ਇਨਸਾਨ ਸਾਰੇ ਦਿਨ ਦਾ ਥੱਕਾ ਟੁੱਟਾ ਆਉਂਦਾ ਤੇ ਆਪਣੇ ਤਨ ਨੂੰ ਵਿਸ਼ਰਾਮ ਵਿੱਚ ਲੈ ਜਾਂਦਾ, ਸਵਾਸ ਚੱਲਦੇ ਨੇ, ਦਿਲ ਦੀ ਧੜਕਣ ਕਾਇਮ ਹੈ, ਖੂਨ ਦਾ ਸਰਕਲ ਬਿਲਕੁਲ ਸਹੀ ਏ, ਪਰ ਬੰਦਾ ਬੇਹੋਸ਼ੀ ਦੀ ਹਾਲਤ ਵਿੱਚ ਆਪਣੇ ਘਰ ਦੇ ਮੰਜੇ ਤੇ ਬਿਸਤਰੇ ਤੇ ਲੇਟਿਆ ਹੈ, ਇੱਕ ਇਹ ਵੀ ਸੌਣਾ ਹੈ। ਪਰ ਗੁਰਮੁਖੋ, ਇੱਕ ਸੌਣਾ ਐਸਾ ਹੈ ਕਿ ਆਦਮੀ ਦਿਨ ਰਾਤ ਸੁੱਤਾ ਰਹਿੰਦਾ, ਪਰ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਕਿ ਜਿਹੜਾ ਕਦੀ ਕੋਈ ਜਾਗਦਾ ਹੈ। ਹੁਣ ਸਰੀਰ ਦੇ ਇੰਦਰੀਆਂ ਦੀ ਵੀ ਤਾਂ ਨੀਂਦ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਜਦੋਂ ਸੌਣ ਦੀ ਗੱਲ ਕੀਤੀ ਤੇ ਜਿੱਥੇ ਕਿਹਾ ਨ੍ਰਿਤ ਬਹੁ ਭਾਂਤ ਦਾ, ਉੱਥੇ ਹਜ਼ੂਰ ਨੇ ਕਿਹਾ ਕਿ ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਜਾਗਣਾ ਤੇ ਸੌਣਾ ਅਨੇਕਾਂ ਤਰ੍ਹਾਂ ਦਾ ਹੈ। ਹੁਣ ਥੋੜਾ ਜਿਹਾ ਇਹਨੂੰ ਵੀ ਅਸੀਂ ਬਾਣੀ ਵਿੱਚੋਂ ਦੇਖ ਲਈਏ ਕਿ ਸੌਣਾ ਵੀ ਕਈ ਤਰ੍ਹਾਂ ਦਾ ਤੇ ਜਾਗਣਾ ਵੀ ਕਈ ਤਰ੍ਹਾਂ ਦਾ। ਮਹਾਰਾਜ ਜੀ ਨੇ ਪਹਿਲਾਂ ਸੌਣ ਦੀ ਗੱਲ ਕੀਤੀ ਤੇ ਇੱਕ ਬਾਹਰਮੁਖੀ ਸੌਣ ਲਈ ਸ਼ਬਦ ਵਰਤੇ ਕਿ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ, ਕਿਉਂ ਇਨਸਾਨ ਤੂੰ ਸੁੱਤਾ। ਮੈਂ ਅੱਗੇ ਬੇਨਤੀ ਕਰਾਂਗਾ, ਬਹੁ ਪ੍ਰਕਾਰ ਸੌਣਾ ਹੈ ਤੇ ਬਹੁ ਪ੍ਰਕਾਰ ਜਾਗਣਾ ਹੈ। ਕਬੀਰ ਸਾਹਿਬ ਕਹਿ ਰਹੇ ਨੇ ਕਿਸ ਬੇਹੋਸ਼ੀ ਵਿੱਚ ਸੁੱਤਾ ਬੰਦੇ, ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁਖ। ਉਹ ਭਲਿਆ ਜਿਨ੍ਹਾਂ ਦਾ ਨਿਵਾਸ ਕਬਰ ਵਿੱਚ ਹੋਵੇ, ਜਿਨ੍ਹਾਂ ਦੇ ਸਿਰ ਤੇ ਮੌਤ ਗੂੰਜਦੀ ਹੋਵੇ, ਉਹ ਬੰਦੇ ਕਿਵੇਂ ਸੌਣਗੇ। ਮਹਾਰਾਜ ਆਪ ਜੀ ਨੇ ਇਹ ਕਹਿ ਦਿੱਤਾ, ਜਾਗ ਰੋਏ ਭੈ ਦੁੱਖ, ਇੱਕ ਜਾਗ, ਦੂਸਰਾ ਰੋ ਤੇ ਤੀਜਾ ਸ਼ਬਦ ਵਰਤਿਆ ਭੈ ਦੁੱਖ। ਪਰਮਾਤਮਾ ਦੇ ਭੈ ਵਿੱਚ ਤੇ ਦੁੱਖ ਦਾ ਅਰਥ, ਜਿਹੜਾ ਪਰਮਾਤਮਾ ਦੇ ਵਿਛੋੜੇ ਦਾ ਤੈਨੂੰ ਦੁੱਖ ਪੈ ਗਿਆ, ਤੂੰ ਦੁਨੀਆਂ ਲਈ ਤਾਂ ਬਹੁਤ ਰੋਇਆ ਹੈ, ਕਦੀ ਪਰਮ ਪਿਤਾ ਪਰਮਾਤਮਾ ਵਾਸਤੇ ਵੀ ਰੋ ਜਿਹਦੇ ਤੋਂ ਕਰੋੜਾਂ ਜਨਮਾਂ ਦਾ ਵਿਛੜਿਆ ਹੋਇਆ। ਜਾਗ ਰੋਏ ਭੈ ਦੁੱਖ, ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁਖ। ਅਗਲਾ ਬਚਨ, ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਕਿਉਂ ਇੱਕ ਦਿਨ ਐਸਾ ਆਉਣ ਵਾਲਾ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ, ਉਹਨੂੰ ਵੀ ਸੋਣਾ ਮੰਨਿਆ, ਕਿਉਂਕਿ ਜਾਗਤ ਸੋਵਤ ਬਹੁ ਪ੍ਰਕਾਰ। ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ, ਤੇ ਗੋਡੇ ਪਸਾਰਨ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਯਾਦ ਕਰ ਜਿਹਨੇ ਤੈਨੂੰ ਪੈਦਾ ਕੀਤਾ ਹੈ। ਤੀਸਰਾ ਬਚਨ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਬੈਠਾ ਰਹੋ ਇਹਦਾ ਮਤਲਬ ਕਿ ਸਰੀਰਕ ਤੌਰ ਤੇ ਸਾਵਧਾਨ ਹੋ ਕੇ ਬੈਠ, ਭਾਵੇਂ ਇਹ ਪ੍ਰਕਰਨ ਨਹੀਂ ਪਰ ਜ਼ਰੂਰੀ ਮੈਂ ਬੇਨਤੀ ਇੱਥੇ ਕਰਨੀ ਚਾਹੁੰਦਾ ਹਾਂ। ਗੁਰਮੁਖੋ, ਇੱਕ ਆ ਸਰੀਰ ਦੀ ਨੀਂਦ ਹੈ, ਇੱਕ ਇੰਦਰੀਆਂ ਦੀ ਨੀਂਦ ਹੈ, ਇੱਕ ਮਨ ਦੀ ਨੀਂਦ ਹੈ ਤੇ ਇੱਕ ਸ਼ੁਭ ਕਰਮਾਂ ਦੀ। ਬੰਦੇ ਨੂੰ ਨੀਂਦ ਆ ਗਈ, ਉਧਰ ਕਦੀ ਪ੍ਰਵਿਰਤੀ ਨਹੀਂ ਹੋਇਆ। ਭਾਗਾਂ ਵਾਲੇ ਨੇ ਕਿ ਜਿਨ੍ਹਾਂ ਨੂੰ ਪਰਮਾਤਮਾ ਸੱਦੇ ਦੇ ਕੇ ਜਗਾਉਂਦਾ ਹੈ, ਉਹਦੇ ਸੱਦੇ ਤੋਂ ਬਿਨਾਂ ਜਾਗ ਵੀ ਕੋਈ ਨਹੀਂ ਸਕਦਾ। ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਦੇ ਹਾਂ ਕਿ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੇ ਨਾ ਭਾਓ। ਇੱਥੇ ਭਾਓ ਦਾ ਅਰਥ ਹਿੱਸਾ ਹੈ, ਪ੍ਰੇਮ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ ਰਾਤ ਨੂੰ ਨਾਮ ਦੀ ਕਸਤੂਰੀ ਵੰਡੀ ਜਾਣੀ ਹੈ ਤੇ ਜੇ ਸੁੱਤੇ ਰਹੇ ਤੇ ਉਹਨਾਂ ਨੂੰ ਹਿੱਸਾ ਕਿਵੇਂ ਮਿਲੇਗਾ। ਸੁੱਤਿਆਂ ਮਿਲੇ ਨਾ ਭਾਓ, ਜਿਨ੍ਹਾਂ ਨੈਣ ਨੀਂਦ ਰਾਵਲੇ ਤਿੰਨਾਂ ਮਿਲਣ ਕੁਆਓ। ਜਿਨ੍ਹਾਂ ਲੋਕਾਂ ਨੂੰ ਨੀਂਦ ਆ ਗਈ ਪਿਆਰਿਓ, ਨੀਂਦਰੇ ਵਾਲੇ ਨੇਤਰ ਜਾਂ ਸੁੱਤੇ ਹੋਏ ਬੰਦਿਆਂ ਨੂੰ ਕਦੋਂ ਉਹ ਥਾਂ ਮਿਲੇਗੀ, ਕਦੋਂ ਉਹਨਾਂ ਨੂੰ ਹਿੱਸਾ ਮਿਲੇਗਾ। ਪਰ ਜਾਗਦੇ ਕੌਣ ਨੇ? ਸਰੀਰਕ ਤੌਰ ਤੇ ਵੀ ਪ੍ਰਭਾਤ ਵੇਲੇ ਉਹ ਜਾਗਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਘਰ ਵਿੱਚੋਂ ਸੱਦੜੇ ਆਉਂਦੇ। ਉਹਦੇ ਸੱਦੇ ਤੋਂ ਬਿਨਾਂ ਕਦੀ ਕੋਈ ਨਿੱਜ ਜਾਗਿਆ? ਭਾਵੇਂ ਕੋਈ ਅੰਮ੍ਰਿਤ ਵੇਲੇ ਦਾ ਨੇਮ ਕਰਦਾ, ਉਹ ਇੱਕ ਗੱਲ ਯਾਦ ਰੱਖੇ ਕਿ ਪਰਮਾਤਮਾ ਦੇ ਸੱਦੇ ਤੋਂ ਬਿਨਾਂ ਕਦੀ ਕੋਈ ਜਾਗਦਾ ਨਹੀਂ। ਤੇ ਜਿੱਦਣ ਪਰਮਾਤਮਾ ਦੇ ਸੱਦੜੇ ਵਿੱਚ ਕੋਈ ਜਾਗ ਕੇ ਬੰਦਗੀ ਕਰਨ ਲੱਗ ਪਵੇ, ਦੁਨੀਆਂ ਦੀ ਹਰ ਤਾਕਤ ਉਹਦੇ ਚਰਨਾਂ ਸਾਹਮਣੇ ਆ ਕੇ ਝੁੱਕ ਜਾਂਦੀ ਹੈ। ਕਿਉਂਕਿ ਅੰਮ੍ਰਿਤ ਵੇਲੇ ਦਾ ਜਾਗਣਾ ਤੇ ਭਗਤੀ ਦਾ ਬੀਜ ਬੀਜਣਾ ਜਿੰਨੇ ਮਹਾਂਪੁਰਖ ਸੰਸਾਰ ਤੇ ਨੇ, ਦੇਖੋ ਅਸੀਂ ਮਹਾਂਪੁਰਖ ਸੰਤ ਸ਼ਬਦ ਹੁੰਦਾ, ਹਰ ਬੰਦੇ ਦੀ ਆਪੋ ਆਪਣੀ ਸੋਚ, ਅਸੀਂ ਕਿਸ ਢੰਗ ਨਾਲ ਦੁਨੀਆਂ ਨੂੰ ਦੇਖਣਾ। ਕਈਆਂ ਦਾ ਸੁਭਾਅ ਹੀ ਹੁੰਦਾ ਕਿ ਹਰ ਗੱਲ ਨੂੰ ਨੈਗੇਟਿਵ ਲੈ ਕੇ ਜਾਣਾ, ਕਦੀ ਜ਼ਿੰਦਗੀ ਵਿੱਚ ਪੋਜ਼ਿਟਿਵ ਸੋਚਣੇ ਨਹੀਂ। ਜਿਹੜਾ ਬੰਦਾ ਹਰ ਗੱਲ ਨੂੰ ਨੈਗੇਟਿਵ ਲਏਗਾ ਉਹ ਬੰਦਾ ਖੁਦ ਹੀ ਨੈਗੇਟਿਵ ਹੋ ਜਾਏਗਾ। ਜੇ ਹਰ ਗੱਲ ਨੂੰ ਆਪਾਂ ਉਸਾਰੂ ਪੱਖ ਵੱਲ ਲੈ ਕੇ ਚੱਲਾਂਗੇ, ਪੋਜ਼ਿਟਿਵ ਸੋਚਾਂਗੇ ਤੇ ਪਰਮਾਤਮਾ ਮੇਰ ਕਰੇ ਪੋਜ਼ਿਟਿਵ ਸੋਚਣ ਵਾਲੇ ਵਿੱਚ ਪਰਮਾਤਮਾ ਗੁਣ ਪੈਦਾ ਕਰ ਦਿੰਦਾ ਹੈ। ਹੁਣ ਜਿਹੜੇ ਅੰਮ੍ਰਿਤ ਵੇਲੇ ਨੇ ਜਾਗਦੇ ਨੇ, ਉਹਨਾਂ ਨੂੰ ਸੱਦੜੇ ਪਰਮਾਤਮਾ ਵੱਲੋਂ ਆਏ ਤੇ ਗੁਰੂ ਜੀ ਨੇ ਬਾਣੀ ਵਿੱਚ ਕਿਹਾ ਕਿ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਘਾਲੇ ਖੇਮੇ ਸ਼ਤਰ ਸਰਾਈਚੇ ਦਿਸਣ ਰੱਥ ਪੀੜੇ। ਹੁਣ ਪਿੱਛੋਂ ਰਾਤੀ ਸੱਦੜੇ ਦਾ ਅਰਥ ਕੀ? ਕਿਉਂਕਿ ਜਦੋਂ ਇਨਸਾਨ ਪ੍ਰੇਮਾ ਭਗਤੀ ਵਿੱਚ ਭਾਵਨਾ ਵਿੱਚ ਪੈਂਦਾ, ਸਾਡੇ ਸਾਰਿਆਂ ਦੇ ਸਰੀਰ ਦਾ ਔਰਾ ਹੈ, ਇਹ ਕਰਾਮਾਤ ਨਹੀਂ, ਇਹ ਨੈਚੁਰਲੀ ਕੁਦਰਤੀ ਹੈ। ਸਾਡੇ ਬਦਨ ਦਾ ਜਿਹਨੂੰ ਆਬਾ ਮੰਡਲ ਸ਼ਬਦ ਵਰਤ ਲਈਏ, ਹਰ ਇਨਸਾਨ ਦਾ ਆਪੋ ਆਪਣਾ ਔਰਾ ਤੇ ਹਰ ਬੰਦੇ ਦਾ ਜਿਹੜਾ ਔਰਾ ਉਹਦੇ ਅੰਦਰ ਦੀ ਮਾਨਸਿਕ ਅਵਸਥਾ ਦੇ ਅਨੁਸਾਰ ਹੈ। ਕਈ ਵਾਰੀ ਅਸੀਂ ਵਿਚਰਨੇ ਹਾਂ, ਆਮ ਤੌਰ ਤੇ ਹਰ ਬੰਦਾ ਕਿਸੇ ਟਿਕੇ ਕੋਈ ਬੰਦੇ ਦੇ ਕੋਲ ਦੋ ਘੜੀਆਂ ਬੈਠੋ ਤੇ ਆਪਾਂ ਕਹਿੰਦੇ ਹਾਂ ਭਾਵੇਂ ਬੋਲਿਆ ਨਹੀਂ ਪਰ ਇਹਦੇ ਕੋਲ ਬੈਠਣਾ ਮੈਨੂੰ ਬਹੁਤ ਚੰਗਾ ਲੱਗਾ। ਕਿਉਂ ਚੰਗਾ ਲੱਗਾ? ਉਹਦੇ ਕੱਪੜਿਆਂ ਕਰਕੇ, ਉਹਦੀ ਚਮੜੀ ਕਰਕੇ ਨਹੀਂ, ਉਹਦੇ ਸਰੀਰ ਵਿੱਚੋਂ ਨਿਕਲਦੀਆਂ ਹੋਈਆਂ ਪੋਜ਼ਿਟਿਵ ਤਰੰਗਾਂ ਉਹਨਾਂ ਨੇ ਸਾਡੇ ਨੈਗੇਟਿਵ ਮਨ ਨੂੰ, ਸਾਡੇ ਇਸ ਖਿੰਡੇ ਹੋਏ ਮਨ ਨੂੰ, ਟਿਕੇ ਹੋਏ ਮਨ ਦੀਆਂ ਤਰੰਗਾਂ ਨੇ ਟਿਕਾ ਦਿੱਤਾ। ਉਹਦਾ ਔਰਾ ਹੈ। ਜਿਹੜੇ ਪਿਛਲ ਰਾਤ ਜਾਗਦੇ ਨੇ, ਜੇ ਰਾਤ ਨੂੰ ਪਰਮਾਤਮਾ ਦਇਆ ਕਰੇ ਸਾਡੇ ਤਨ ਦਾ ਔਰਾ ਇਹ ਬਣਿਆ ਹੋਵੇ ਕਿ ਸਤਿਗੁਰੂ ਕਿਰਪਾ ਕਰੀ, ਇਸ ਵਕਤ ਤੂੰ ਮੈਨੂੰ ਉੱਠਣ ਦੀ ਸਮਰੱਥਾ ਦੇਈਂ। ਤੇ ਗੁਰਮੁਖੋ, ਅਸਲੀਅਤ ਇਹ ਜੇ ਕਿ ਉਸ ਬੰਦੇ ਨੂੰ ਕੋਈ ਅਲਾਰਮ ਤੇ ਕਿਸੇ ਨੂੰ ਜਗਾਉਣ ਵਾਸਤੇ ਕਹਿਣ ਦੀ ਜ਼ਰੂਰਤ ਹੀ ਨਹੀਂ, ਜਿਹਦੇ ਬਦਨ ਦਾ ਔਰਾ ਪਹਿਲਾਂ ਹੀ ਜਾਗਣ ਲਈ ਪੋਜ਼ਿਟਿਵ ਹੈ, ਪਰਮਾਤਮਾ ਖੁਦ ਬਖੁਦ ਉਹਦੇ ਤੇ ਕਿਰਪਾ ਕਰਕੇ ਉਹਨੂੰ ਉਠਾ ਦਿੰਦਾ ਹੈ। ਦੂਸਰੀ ਬੇਨਤੀ, ਜਿਹੜਾ ਸ਼ਬਦ ਆਇਆ ਕਿ ਪਿੱਛੋਂ ਰਾਤੀ ਸੱਦੜਾ, ਹੁਣ ਸੱਦੜੇ ਦੇ ਅਰਥ ਕੀ ਨੇ? ਬਾਣੀ ਵਿੱਚ ਸੱਦੜੇ ਦਾ ਅਰਥ ਮੌਤ ਵੀ ਆਇਆ ਕਿ ਸੱਦੜੇ ਨਿੱਤ ਪਵਨ, ਪਰ ਇੱਥੇ ਸੱਦੜੇ ਦਾ ਅਰਥ ਮੌਤ ਨਹੀਂ, ਜਾਂ ਅਸੀਂ ਸੱਦੇ ਉੱਠੀ ਜਾਏ ਸ਼ਬਦ ਵੀ ਵਰਤਨੇ ਕਿ ਸੱਦਿਆ ਤੇ ਆਦਮੀ ਤੁਰ ਪਿਆ। ਹਜ਼ੂਰ ਨੇ ਪਿੱਛੋਂ ਰਾਤੀ ਸੱਦਣਾ, ਇਹਦਾ ਭਾਵ ਬੜਾ ਪਿਆਰਾ ਹੈ। ਕਈ ਵਾਰੀ ਸੰਗਤ ਨਾਲ ਅਰਥ ਸਾਂਝੇ ਕੀਤੇ ਨੇ ਕਿ ਪੁਰਾਤਨ ਸਮੇਂ ਜਦੋਂ ਕਿਸੇ ਦੇ ਘਰ ਵਿੱਚ ਬੱਚੇ ਦਾ ਵਿਆਹ ਹੋਣਾ ਤੇ ਸਮਾਜਿਕ ਜੀ ਰੀਤ ਸੀ ਕਿ ਮਹੱਲੇ ਦੇ ਪਿੰਡ ਜਾਂ ਆਪਣੇ ਨਜ਼ਦੀਕੀ ਜਿਹੜੇ ਲੋਕ ਨੇ ਉਹਨਾਂ ਬੀਬੀਆਂ ਨੂੰ ਸੱਦੇ ਭੇਜਣੇ ਰਾਤ ਨੂੰ ਗਾਉਣ ਵਾਸਤੇ, ਵਿਆਹ ਹੋਣਾ ਤੇ ਸੁਨੇਹੇ ਭੇਜਣੇ ਕਿ ਸਾਡੇ ਘਰ ਬੱਚੇ ਦੇ ਵਿਆਹ ਤੋਂ ਪਹਿਲਾਂ ਗਾਉਣ ਬੈਠਣਾ ਹੈ ਤੇ ਤੁਸੀਂ ਗਾਉਣ ਵਾਸਤੇ ਆਓ। ਮਹੱਲੇ ਦੀਆਂ ਬੀਬੀਆਂ ਨੇ ਰਾਤ ਨੂੰ ਇਕੱਠੀਆਂ ਹੋ ਕੇ ਗਾਉਣ ਆਉਣਾ, ਰਾਤ ਨੱਚਣਾ ਉਸ ਘਰ ਵਿੱਚ। ਸਿਰਫ ਇੱਕ ਸਮਾਜਿਕ ਰੀਤ ਤੇ ਮੈਂ ਅਰਥ ਕਰ ਰਿਹਾ, ਨਾ ਕੋਈ ਇਹਦੇ ਅਰਥ ਸਮਝ ਲੱਗ ਪਏ ਜੀ। ਉੱਥੇ ਤਾਂ ਉਹ ਗੱਲਾਂ ਹੀ ਸਿਰਫ ਸੁਣਾਉਂਦੇ ਰਹੇ ਵਿਆਹਾਂ ਦੀਆਂ ਤੇ ਨੱਚਣ ਦੀਆਂ, ਕਿਉਂਕਿ ਹਰ ਬੰਦੇ ਦਾ ਅੰਦਰ ਦਾ ਮੀਟਰ ਆਪੋ ਆਪਣਾ ਹੈ। ਹੁਣ ਉਹ ਰਾਤ ਗਾਉਣ ਆਈਆਂ, ਪਰ ਇੱਕ ਬਿਲਕੁਲ ਦੀਵਾਰ ਸਾਂਝੀ ਏ, ਉਹ ਗਵੰਡ ਨੱਚਣ ਨਹੀਂ ਆਈ, ਗਾਉਣ ਨਹੀਂ ਆਈ। ਤੇ ਸੁਬਾ ਦਿਨ ਚੜਿਆ ਤੇ ਮਹੱਲੇ ਦੀਆਂ ਔਰਤਾਂ ਨੇ ਪੁੱਛ ਲਿਆ ਕਿ ਸਾਰੇ ਲੋਕ ਰਾਤ ਗਾਉਣ ਆਏ, ਤੂੰ ਕਿਉਂ ਨਹੀਂ ਆਈ? ਤੇਰਾ ਤਾਂ ਦਰਵਾਜ਼ਾ ਵੀ ਉਹਨਾਂ ਦੇ ਨਾਲ, ਕੰਧ ਉਹਨਾਂ ਨਾਲ ਸਾਂਝੀ। ਕਹਿਣ ਲੱਗੀ, ਬਿਨਾਂ ਸੱਦੇ ਤੋਂ ਕੌਣ ਨੱਚਣ ਆਉਂਦਾ, ਕੌਣ ਗਾਉਣ ਆਉਂਦਾ? ਤੁਹਾਡੇ ਘਰ ਸੱਦੇ ਗਏ, ਤੁਸੀਂ ਦੂਰੋਂ ਵੀ ਚੱਲ ਕੇ ਆ ਗਏ, ਪਰ ਮੈਂ ਨੇੜੇ ਰਹਿ ਕੇ ਕੀ ਕਰਾਂ ਜੇ ਮੇਰੇ ਘਰ ਗਾਉਣ ਦਾ ਸੱਦਾ ਹੀ ਨਹੀਂ ਭੇਜਿਆ? ਪਿਆਰਿਓ, ਸੱਚ ਜੇ ਇਨ ਬਿਨ ਇਸੇ ਤਰ੍ਹਾਂ ਕੁਝ ਲੋਕ ਐਸੇ ਨੇ ਜਿਹੜੇ ਧਰਮ ਦੀ ਚਾਰ ਦੀਵਾਰੀ ਦੇ ਕੋਲ ਰਹਿੰਦੇ ਨੇ, ਚਾਰ ਦੀਵਾਰੀ ਦੇ ਵਿੱਚ ਰਹਿੰਦੇ ਨੇ। ਜੇ ਸੱਦੜਾ ਨਾ ਆਏ, ਉਹ ਪ੍ਰਭਾਤ ਵੇਲੇ ਕੁਰਾੜੇ ਮਾਰਦੇ ਹੋਣਗੇ। ਤੇ ਕਈ ਐਸੇ ਨੇ ਜਿਨ੍ਹਾਂ ਨੂੰ ਕਈ ਮੀਲਾਂ ਤੋਂ ਰੱਬ ਸੱਦੜੇ ਦੇ ਕੇ ਆਪਣੇ ਕੋਲ ਗਾਉਣ ਵਾਸਤੇ ਬੁਲਾ ਲੈਂਦਾ, ਸੱਦੜੇ ਤੋਂ ਬਿਨਾਂ ਨਹੀਂ। ਪਿੱਛੋਂ ਰਾਤੀ ਸੱਦੜਾ, ਪਿਛਲ ਰਾਤ ਸੱਦੇ ਪੈਂਦੇ ਨੇ। ਨਾਮ ਖਸਮ ਘਾਲੇ ਖੇਮੇ ਛਤਰ ਸਰਾਈਚੇ ਦਿਸਣ ਰੱਥ ਪੀੜੇ। ਇਹ ਸਾਰੀਆਂ ਤਾਕਤਾਂ ਉਹਨਾਂ ਨੂੰ ਮਿਲਦੀਆਂ ਨੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਪਰ ਆਪਾਂ ਉਸ ਪ੍ਰਕਰਨ ਵੱਲ ਆਈਏ ਕਿ ਕਬੂ ਸੋਏ ਰਹੇ ਦਿਨ ਰਾਤ। ਬੰਦਾ ਦਿਨੇ ਵੀ ਸੁੱਤਾ ਤੇ ਰਾਤ ਵੀ ਸੁੱਤਾ। ਹੁਣ ਜਿਹੜਾ ਦਿਨ ਰਾਤ ਸੁੱਤਾ ਰਹੇ, ਜਾਂ ਤਾਂ ਬੇਹੋਸ਼ੀ ਵਿੱਚ ਹੋਵੇਗਾ ਤੇ ਜਾਂ ਫਿਰ ਬੰਦੇ ਦੇ ਪ੍ਰਾਣ ਨਿਕਲ ਗਏ, ਜਿਹੜਾ ਖੇਲਦਾ ਜੁਲਦਾ ਨਹੀਂ। ਗੁਰੂ ਅਰਜੁਨ ਸਾਹਿਬ ਆਪ ਜੀ ਨੇ ਕਹਿ ਦਿੱਤਾ, ਕਦੀ ਦਿਨੇ ਵੀ ਸੁੱਤਾ ਰਹਿੰਦਾ, ਰਾਤ ਵੀ ਸੁੱਤਾ ਰਹਿੰਦਾ। ਹੁਣ ਇੱਥੇ ਸਾਨੂੰ ਬਾਣੀ ਚ ਦੇਖਣਾ ਪਏਗਾ ਉਹ ਨੀਂਦ ਕੈਸੀ ਹੈ, ਕਿਹੜੀ ਨੀਂਦ ਹੈ ਜਿਹਦੇ ਵਿੱਚ ਬੰਦਾ ਦਿਨ ਰਾਤ ਸੁੱਤਾ ਰਹਿੰਦਾ? ਨਹੀਂ ਪਿਆਰਿਓ, ਉਹਦੇ ਵਿੱਚ ਬਦਨ ਸਰੀਰ ਜਾਗਦਾ ਪਰ ਇੰਦਰੇ ਸੁੱਤੇ ਰਹਿੰਦੇ ਨੇ। ਦਿਨੇ ਵੀ ਸੁੱਤੇ, ਰਾਤ ਵੀ ਸੁੱਤੇ। ਉਹ ਕਿਹੜੇ ਨੇ ਇੰਦਰੇ ਤੇ ਕਿਵੇਂ ਸੌਂਦੇ ਨੇ? ਉਹਨਾਂ ਨੂੰ ਗੁਰੂ ਜੀ ਨੇ ਕਿਹਾ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਕਬੂ ਸੋਏ ਰਹੇ ਦਿਨ ਰਾਤ। ਅੱਖਾਂ ਵਿੱਚ ਇੱਕ ਨੇਸਤੀ ਨੀਂਦ ਆ ਗਈ, ਕਾਹਦੀ? ਪਾਇਆ ਪਰਾਇਆ ਤਨ ਤੱਕਣ ਦੀ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰ ਦ੍ਰਿਸ਼ਟ ਇੱਕ ਵਿਕਾਰ ਹੈ ਸੱਚ ਜੇ। ਹਜ਼ੂਰ ਕਹਿੰਦੇ ਨੇ, ਪਰਾਈ ਮੰਦੀ ਦ੍ਰਿਸ਼ਟੀ ਨਾਲ ਪਰਾਏ ਨੂੰ ਤੱਕਣਾ, ਇਹ ਅੱਖਾਂ ਦੀ ਨੀਂਦ ਹੈ। ਸਰਵਣ ਸੋਏ ਸੁਣ ਨਿੰਦ ਵਿਚਾਰ, ਜਦੋਂ ਕੰਨ ਦੁਨੀਆਂ ਦੀ ਕੇਵਲ ਨਿੰਦਿਆ ਸੁਣਦੇ ਨੇ, ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਦੋਂ ਕੰਨ ਵੀ ਸੌ ਗਏ। ਇਹ ਦਿਨੇ ਵੀ ਸੁੱਤੇ ਤੇ ਰਾਤ ਵੀ ਸੁੱਤੇ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਵਾਦ। ਜ਼ਬਾਨ ਵੀ ਸੌਂਗੀ ਲਾਲਚ ਵਿੱਚ ਸਵਾਦ ਵਿੱਚ, ਰਸਨਾ ਸੋਈ ਲੋਭ ਮਿੱਠਾ ਸਵਾਦ, ਮਨ ਸੋਇਆ ਮਾਇਆ ਬਿਸਮਾਦ। ਜਿਹੜਾ ਮਾਇਆ ਬਿਸਮਾਦ ਹੈ, ਇਹਨੂੰ ਹਜ਼ੂਰ ਕਹਿ ਰਹੇ ਨੇ ਕਬੂ ਸੋਏ ਰਹੇ ਦਿਨ ਰਾਤ। ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਕੋਈ ਜਾਗਦਾ ਰਹੇ, ਸਾਬਤ ਵਸਤ ਉਹ ਆਪਣੀ ਲਿਖੇ। ਹਾਂ, ਉਹ ਸੁੱਤੇ ਨੂੰ ਜਗਾਉਣ ਲਈ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ। ਤੇ ਗੁਰੂ ਤੇਗ ਬਹਾਦਰ ਜੀ ਨੇ ਤਾਂ ਸਾਨੂੰ ਕਿਹਾ, ਆਪਣੇ ਰੋਜ਼ ਮਨ ਨੂੰ ਸਮਝਾਈ ਕਰੀ ਜਗਾਉਣ ਲਈ, ਕਿਵੇਂ ਸੁੱਤਾ ਹੋਇਆ ਜਾਗੇ। ਤੇ ਸਾਹਿਬ ਨੇ ਕਿਹਾ, ਜਾਗ ਲਿਖੋ ਰੇ ਮਨਾ, जाग लिखो। तन शब्द नहीं वरतिया, तन अगली तो कुछ कह, पहला मन नू कह जाग लिखो, रे मना जाग लिखो, कहां गाफल सोया जो तन उपजिया संघ ही सो पी संघ न खो। मन तू जाग, पर जागेगा किवें? खैर एक छोटी जी उदाहरण है, गुरमुख प्यारे भाई साहब भाई वीर सिंह जी, उन्होंने छोटे भ्राता डॉक्टर बलबीर सिंह, उन्होंने गुरु ग्रंथ साहब का निरुक्त शुरू किया सी पर मुकम्मल नहीं सन कर सके, सदा आ गया। उन्हां दियां लिखतां पढ़न विच जिवें कलम दी करामात शुद्ध स्वरूप, एक पुस्तक है लम्मी नजर, उहदी शुरुआत जिहड़ी उन्हां कीती है वह पहला चैप्टर है रबाब, ते उस चैप्टर की शुरुआत उन्होंने एक साखी तो की जड़ी मैं बेनती संखेप जी करनी है। वो लिखते ने अज तो हजार क साल पहला बुखारे की धरती ते एक फकीर विद्वान कह लव, वजंतरी कह लव, जा संगीतकार जा गवैया कह लव, हजार कु साल पहला बुखारे की धरती ते अबू नसर नाम का एक आदमी होया, वो फराब पिंड दा नगर दा रहण वाला सी, फराब दा, ते उनू लोक अक्सर हकीम फराबी कहिंदे सन, फरेबी नहीं फराबी। उनू जिन्ने कु पैसे मिलदे सन वजीफा ओदा अपने तन निर्वाह मात्र रखने, बाकी अक्सर वो लोड़वंदा विच वंड देंदे सन, वो साज बड़ा सोहना बजांदे सन, वो गाउंदे बहुत सोहना सन, वो कई विद्या दे जानकार सन, पर अक्सर अमीर बंदियां दे घर विच जान तो गुरेज करदे सन। एक अमीर आदमी, उन्हें कई बारी यतन किया भी मैं इन्हां नूं अपने घर ले आवां, मैं इन्हां नाल कोई गलबात करां, अपनी मौज जदों गाउंदा मैं इहदे तों कुछ सुणा, पर वह गए नहीं। एक दिन की होया, उस अमीर बंदे दे घर महफिल सजी सी, लोक अनेकां थावां तों उस अमीर दे दोस्त आए, हर बंदा एक तो एक वध के अपने तन की नुमाइश कर रहा है। अज भी कह ना असी गुरु घर बहुत घट सज्जन ने, खिमा करो, जेड़े गुरु कोलो गुरु नू मंगण आउंदे ने, अक्सर बंदे गुरु घर भी ते पब्लिक थावां ते भी ते जदों व्याह शादियां होण उदों तां रब ही राखा है, हर बंदा अपने बदन की अपने कपड़िया की अपने गहनियां की केवल नुमाइश ही लान जांदा, कोई टावा। ओ अमीर दी महफिल विच अनेकां अमीर खोर आए, उन्हां दे बस्तर उन्हां दे गहने, ए फकीर भी चला गया, साज इन्हें अपना पकड़िया, ते जदों अमीर दे घर प्रवेश कीता, इनू वेख के लोग मजाक उड़ान लगे, क्योंकि दे कपड़े साध मुरादे सन, ते अज कपड़िया की चमक दमक थले धर्म भी गवाच गया। जे असलीयत वे जे कपड़े सोने ने, चार बंदे पिछे ने, चिट्टे तौलिए खाते च पकड़े ने, खिमा करो कि बंदा दूरों देख के प्रभावित हो के कहिंदा बहुत पहुंची खस्ती है, पर बाबे नानक ने कहा नहीं भलिया, हो सकता पाटियां लीरां दे विच भी कोई कीमती हीरा होवे, जिन पट अंदर बाहर गुदड़, ते भले संसार तिन नेहो लगा रब सेती देखने विचार। भाई साहब ने ता शब्द कहने, कह लगे ज्योकर मैले चीतड़े हीरा लाल अमोल पलेटा, कि मैले चीतड़िया विच भी कोई कीमती लाल हो सकता है, तू कपड़े पिछे भरमी ना। ਉਹ ਜਦੋਂ ਅੰਦਰ ਪ੍ਰਵੇਸ਼ ਕੀਤਾ ਉਹਦੇ ਕੱਪੜੇ ਸਾਦੇ ਸਨ। ਲੋਕਾਂ ਮਜ਼ਾਕ ਉਡਾਇਆ, ਮੈਂ ਗੱਲ ਮੁਕਾਵਾਂ, ਉਹਨੇ ਬਗਲ ਚੋਂ ਵਾਜਾ ਕੱਢਿਆ, ਸਾਜ ਕੱਢਿਆ, ਸੁਰ ਲਾ ਕੇ ਉਹਨੇ ਵਾਜਾ ਵਜਾਇਆ ਤੇ ਗਾਇਆ। ਸਾਰੀ ਮਹਿਫਲ ਉਹਦੀ ਆਵਾਜ਼ ਦੀ ਤਸੀਰ ਇਹੋ ਜੀ, ਉਹਦੇ ਸੰਗੀਤ ਵਿੱਚ ਇਹੋ ਜੀ ਕਸ਼ ਸੀ, ਹਰ ਬੰਦਾ ਖਿੜਖਿੜਾ ਕੇ ਖੱਸਣ ਲੱਗ ਪਿਆ, ਮਜ਼ਾਕ ਕਰਨ ਵਾਲੇ ਵੀ ਖੱਸਣ ਲੱਗ ਪਏ। ਪਰਦਾ ਬਦਲਿਆ ਤੇ ਪਰਦਾ ਬਦਲ ਕੇ ਉਹਨੇ ਗਾਇਆ, ਜਿਹੜੇ ਖੱਸਦੇ ਸਨ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਣ ਲੱਗ ਪਏ। ਉਹਦੇ ਗਾਉਣ ਦੀ ਤਸੀਰ ਐਸੀ ਸੀ, ਹੱਸਣ ਵਾਲੇ ਰੋਣ ਲੱਗੇ, ਤੇ ਉਹਨੇ ਤੀਸਰਾ ਪਰਦਾ ਬਦਲ ਕੇ ਗਾਇਆ ਤੇ ਜਿੰਨੇ ਰੋਂਦੇ ਸਨ ਜਿੱਥੇ ਕੋਈ ਟਿਕਿਆ ਉੱਥੇ ਨੀਂਦ ਸਾਰਿਆਂ ਨੂੰ ਪੈ ਗਈ, ਸਾਰੇ ਸੌ ਗਏ। ਮਹਿਫਲ ਵਿੱਚ ਉਹਨੇ ਸੁੱਤਿਆਂ ਨੂੰ ਛੱਡ ਗਿਆ ਤੇ ਆਬੂ ਨਸਰ ਨੇ, ਹਕੀਮ ਫਰਾਬੀ ਨੇ, ਉਸ ਫਕੀਰ ਨੇ ਕਾਗਜ਼ ਦਾ ਟੁਕੜਾ ਲਿਆ ਤੇ ਜਾਣ ਲੱਗਿਆਂ ਲਿਖ ਗਿਆ, ਆਪਨੇ ਹਕੀਮ ਫਰਾਬੀ ਸੇ ਮਿਲਨਾ ਥਾ, ਵੋ ਆਇਆ, ਤੁਮਨੇ ਮਜ਼ਾਕ ਉਡਾਇਆ, ਹਕੀਮ ਤੁਮਕੋ ਹੰਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਿਹਾ ਹੈ ਕਿ ਮੈਂ ਤੁਹਾਨੂੰ ਖਸਾ ਕੇ ਰਵਾ ਕੇ ਤੇ ਸੁਆ ਕੇ ਜਾ ਰਿਹਾ। ਇੱਥੇ ਫਿਰ ਡਾਕਟਰ ਸਾਹਿਬ ਨੇ ਗੱਲ ਜਿਹੜੀ ਲਿਖੀ, ਭਾਈ ਬਲਬੀਰ ਸਿੰਘ, ਡਾਕਟਰ ਬਲਬੀਰ ਸਿੰਘ ਨੇ, ਉਹ ਕਹਿਣ ਲੱਗੇ ਉਹਦੇ ਪਰਦੇ ਵਿੱਚ ਖਸਾ ਸਕਦਾ ਹੈ, ਰੁਵਾ ਸਕਦਾ ਹੈ ਤੇ ਕੇਵਲ ਸੁਆ ਸਕਦਾ ਹੈ, ਪਰ ਮੇਰੇ ਗੁਰੂ ਨਾਨਕ ਦੀ ਰਬਾਬ ਦੀ ਇੱਕ ਤਸੀਰ ਹੋਰ ਹੈ, ਇਹ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਸਕਦੀ ਹੈ, ਇਹਦੇ ਵਿੱਚ ਜਗਾਉਣ ਦੀ ਸਮਰੱਥਾ ਹੈ। ਹਜ਼ੂਰ ਨੇ ਕਿਹਾ ਆਦਮੀ ਦਾ ਮਨ ਸੁੱਤਾ ਹੈ ਪਰ ਜਾਗੇਗਾ ਕਿਵੇਂ? ਅੰਮ੍ਰਿਤ ਬਾਣੀ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ। ਖੈਰ ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਦਿਨ ਰਾਤ ਸੁੱਤਾ ਹੈ ਮਾਇਆ ਦੇ ਰੰਗ ਵਿੱਚ, ਕਬਹੂ ਮਹਾ ਕ੍ਰੋਧ ਵਿਕਰਾਲ। ਕਦੀ ਬੰਦਾ ਮਹਾ ਕ੍ਰੋਧੀ, ਤੇ ਵਿਕਰਾਲ ਦਾ ਅਰਥ ਹੈ ਡਰਾਵਣਾ, ਉਹਦੀਆਂ ਅੱਖਾਂ, ਉਹਦਾ ਬਦਨ, ਉਹਦਾ ਚਿਹਰਾ ਇੰਨਾ ਕ੍ਰੋਧ ਵਿੱਚ ਹੈ ਕਿ ਜਿਸ ਪਰਿਵਾਰ ਵਿੱਚ ਰਹਿੰਦਾ ਉਸ ਪਰਿਵਾਰ ਦੇ ਜੀ ਵੀ ਕ੍ਰੋਧੀ ਬੰਦੇ ਦੇ ਚਿਹਰੇ ਨੂੰ ਦੇਖ ਕੇ ਡਰ ਰਹੇ ਨੇ। ਹਜ਼ੂਰ ਨੇ ਫੁਰਮਾਇਆ, ਕਬੂ ਸਰਬ ਕੀ ਖੋਤ ਰਵਾਲ, ਤੇ ਕਦੀ ਸਾਰਿਆਂ ਦੇ ਚਰਨਾਂ ਦੀ ਧੂੜ ਬਣਿਆ ਬੈਠਾ ਹੈ। ਪਿਆਰਿਓ, ਕਿਤੇ ਕੋਈ ਨੱਚ ਰਿਹਾ, ਕਿਤੇ ਕੋਈ ਸੌ ਰਿਹਾ, ਕਿਤੇ ਕੋਈ ਗੁੱਸੇ ਵਿੱਚ ਤੜਫ ਰਿਹਾ, ਤੇ ਕਿਤੇ ਕੋਈ ਸਾਰਿਆਂ ਦੇ ਚਰਨਾਂ ਦੀ ਧੂੜ ਬਣਿਆ ਹੋਇਆ ਹੈ। ਹਰ ਇੱਕ ਦੇ ਚਰਨਾਂ ਦੀ ਖਾਕ ਆਪਣੇ ਮੱਥੇ ਤੇ ਲਾਂਦਾ। ਕਬਹੂ ਖੋਏ ਬਹਿ ਵੱਡ ਰਾਜਾ, ਕਦੀ ਵੱਡਾ ਰਾਜਾ ਸਮਰਾਟ ਬਣ ਜਾਂਦਾ, ਕਬਹੂ ਪੇਖਾਰੀ ਖੈਰ ਮੰਗਣ ਵਾਲਾ, ਭਿੱਖਿਆ ਮੰਗਣ ਵਾਲਾ, ਨੀਚ ਕਾ ਸਾਜਾ, ਆਪਣੇ ਤਨ ਦਾ ਲਿਬਾਸ, ਆਪਣਾ ਸਾਜੋ ਸਮਾਨ ਭਿਖਾਰੀਆਂ ਵਾਲਾ ਬਣਾ ਲੈਂਦਾ, ਕਦੀ ਰਾਜਾ ਤੇ ਕਦੀ ਭਿਖਾਰੀ। ਇੱਥੇ ਮੈਂ ਥੋੜਾ ਜਿਹਾ ਜ਼ਰੂਰ ਰੁਕਣਾ ਹੈ ਬਾਣੀ ਵਿੱਚੋਂ। ਇਹ ਪਰਮਾਤਮਾ ਦੀ ਖੇਡ ਹੈ। ਕਈ ਬੰਦੇ ਬਾਦਸ਼ਾਹ ਦੇ ਰੂਪ ਵਿੱਚ ਜਨਮ ਲੈਂਦੇ ਨੇ ਤੇ ਜਦੋਂ ਦੁਨੀਆਂ ਤੋਂ ਕੂਚ ਕਰਦੇ ਨੇ ਭਿਖਾਰੀਆਂ ਦੇ ਰੂਪ ਵਿੱਚ ਹੁੰਦੇ ਨੇ। ਕਈ ਬੰਦੇ ਭਿਖਾਰੀਆਂ ਦੀ ਕੁੱਲੀ ਵਿੱਚ ਜਨਮ ਲੈਂਦੇ ਨੇ, ਪਰਮਾਤਮਾ ਤੋਰਨ ਲੱਗਿਆ ਉਹਨਾਂ ਨੂੰ ਬਾਦਸ਼ਾਹੀਆਂ ਦੇ ਦਿੰਦਾ ਹੈ। ਉਸ ਦੀ ਆਪਣੀ ਇਹ ਅਸਚਰਜ ਖੇਡ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਸ਼ਬਦ ਕਹੇ ਸਨ ਕਿ ਨਦਰ ਉਪੱਠੀ ਜੇ ਕਰੇ, ਜੇ ਉਸ ਦੀ ਨਜ਼ਰ ਅਪੁੱਠੀ ਹੋ ਜਾਏ, ਸੁਲਤਾਨਾ ਕਹਾਂ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏਦਾ। ਹੋਰ ਥੋੜਾ ਜਿਹਾ ਅਸੀਂ ਬਾਣੀ ਵਿੱਚੋਂ ਦੇਖ ਲਈਏ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਵਿੱਚ ਦੋਨੋਂ ਪੱਖ ਨੇ, ਕਦੀ ਰਾਜਿਆਂ ਵਾਲੇ ਠਾਠ ਨੇ ਤੇ ਕਦੀ ਭਿਖਾਰੀਆਂ ਤੋਂ ਵੀ ਥੱਲੇ ਦੁਖਾਂਤ ਹੈ। ਉਹ ਸ਼ਬਦ ਦੇ ਉਚਾਰਨ ਕਰਤਾ ਵੀ ਧੰਨ ਗੁਰੂ ਨਾਨਕ ਬਾਬਾ ਜੀ ਨੇ। ਉਹ ਸ਼ਬਦ ਸ਼ਹਿਦਪੁਰ ਅਹਿਮਦਾਬਾਦ ਦੀ ਧਰਤੀ ਤੇ ਉਚਾਰਿਆ। ਉਹ ਸ਼ਬਦ ਨੂੰ ਪੜ੍ਹੋ, ਇੱਕ ਟੁੱਕ ਵਿੱਚ ਬਾਦਸ਼ਾਹੀ ਠਾਟ ਤੇ ਦੂਜੇ ਪਾਸੇ ਰੁਲਦੇ ਕੋਈ ਬੰਦੇ, ਉਹੀ ਬੰਦੇ ਜਿਹੜੇ ਸੁੱਖ ਭੋਗਦੇ ਸਨ, ਉਹ ਬੰਦੇ ਮਹੱਲਾਂ ਵਿੱਚ ਰਹਿੰਦੇ ਨੇ, ਅੱਜ ਉਹ ਬੰਦੇ ਸੜਕਾਂ ਦੇ ਕਿਨਾਰਿਆਂ ਤੇ ਰਾਤ ਕੱਟਣ ਨੂੰ ਮਜਬੂਰ ਨੇ। ਅਸੀਂ ਉਹ ਸ਼ਬਦ ਪੜ੍ਹਨੇ ਆ, ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ। ਐਸੀ ਬਾਦਸ਼ਾਹਤ, ਕੇਸਾਂ ਦੀਆਂ ਪੱਟੀਆਂ ਵਿੱਚ ਸੰਧੂਰ ਭਰਿਆ, ਮਾਂਗ ਦੇ ਵਿੱਚ ਸੰਧੂਰ ਹੈ। ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ। ਉਹ ਸਿਰ ਕੈਂਚੀਆਂ ਨਾਲ ਕੱਟ ਦਿੱਤੇ ਕੇਸ, ਗਲੇ ਰੁਕ ਗਏ ਧੂੜ ਦੇ ਨਾਲ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਲ ਨਾ ਮਿਲਣ ਖਦੂਰ, ਮਹਿਲਾਂ ਵਿੱਚ ਬਾਦਸ਼ਾਹੀ ਠਾਠ ਸੀ, ਹੁਣ ਪਿਆਰਿਓ ਮਹਿਲ ਦੇ ਨੇੜੇ ਵੀ ਕੋਈ ਫਟਕਰ ਨਹੀਂ ਦਿੰਦਾ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਲ ਨਾ ਮਿਲਣ ਖਦੂਰ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਦੇਖੇ ਵੇਸ਼। ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ, ਖਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਿਮਕਣ ਪਾਸ, ਇੱਕ ਲੱਖ ਲੈਣ ਬਖੇਠੀਆਂ ਲੱਖ ਲੈਣ ਖੜੀਆਂ, ਗਰੀ ਸੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਅੱਜ ਕਿੱਥੇ ਅਵਸਥਾ ਆ ਗਈ, ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ। ਜਿਨ੍ਹਾਂ ਦੇ ਗਲੇ ਵਿੱਚ ਕੀਮਤੀ ਹਾਰ ਸਨ ਮੋਤੀਆਂ ਦੇ, ਉਹਨਾਂ ਦੇ ਗਲੇ ਵਿੱਚ ਬਾਬਰ ਦੇ ਸਿਪਾਹੀਆਂ ਨੇ ਰੱਸੀਆਂ ਪਾ ਦਿੱਤੀਆਂ। ਕਦੀ ਰਾਜ ਸੀ ਕਦੀ ਭਿਖਾਰੀ ਪਨ। ਵੈਸੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ ਹੈ, ਮੇਰਾ ਖਿਆਲ ਹੈ ਮੈਂ ਇੱਥੇ ਸਪਸ਼ਟ ਇੱਕ ਵਾਰੀ ਸਾਂਝ ਪਾ ਕੇ ਗਿਆ, ਕੱਲ ਵੀ ਬੇਨਤੀ ਕੀਤੀ ਸੀ, ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦੀ ਮਾੜੀ ਹਾਲਤ ਕਿਸੇ ਪੱਖ ਤੋਂ ਦੇਖ ਕੇ ਮਜ਼ਾਕ ਮਖੌਲ ਜਾਂ ਹਾਸਾ ਨਾ ਉਡਾਓ। ਬੇਨਤੀ ਹੈ, ਜੇ ਵਿਦਿਆ ਕਰਕੇ ਕਿਸੇ ਨੂੰ ਚਾਰ ਅੱਖਰ ਨਹੀਂ ਬੋਲਣੇ ਆਉਂਦੇ ਤੇ ਚਾਰ ਅੱਖਰ ਚੰਗੇ ਬੋਲਣ ਵਾਲਿਆ ਉਹਦਾ ਮੌਜੂ ਨਾ ਬਣਾ। ਤੇਰੇ ਕੋਲ ਧਨ ਏ, ਉਸ ਕੋਲ ਗਰੀਬੀ ਏ, ਉਹਦੀ ਕੰਗਾਲਤਾ ਨੂੰ ਦੇਖ ਕੇ ਉਹਦਾ ਸ਼ੋਸ਼ਣ ਨਾ ਕਰ। ਤੇਰੇ ਕੋਲ ਪਦਵੀ ਏ, ਉਹ ਤੇਰਾ ਸੇਵਾਦਾਰ ਏ, ਪਰ ਪਦਵੀ ਤੇ ਬੈਠਣ ਵਾਲਿਆ ਉਹਦੇ ਆਪਣੇ ਅੱਗੇ ਕੰਮ ਕਰਨ ਵਾਲੇ ਦਾ ਮਜ਼ਾਕ ਨਾ ਉਡਾ। ਕਿਉਂ? ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਉਹ ਜ਼ਿਮੀਦਾਰ, ਕਿ ਜਿੰਨੀ ਦੇਰ ਤੱਕ ਤੇਰੀ ਫਸਲ ਅਜੇ ਖੇਤ ਵਿੱਚ ਪੱਕੀ ਏ ਘਰ ਨਹੀਂ ਆਉਂਦੀ, ਉਨੀ ਦੇਰ ਤੱਕ ਉੱਚੇ ਬੋਲ ਨਾ ਬੋਲ। ਕੀ ਪਤਾ ਹੈ ਕਿ ਪੱਕੀ ਕੋਈ ਫਸਲ ਦਾ ਢੇਰ ਲੱਗਾ ਹੋਵੇ ਤੇ ਮੀਂਹ ਪੈ ਸਾਰੇ ਨੂੰ ਰੋੜ ਕੇ ਲੈ ਜਾਵੇ। ਪੱਕੀ ਜ਼ਰੂਰ ਏ, ਅਜੇ ਤੇਰੀ ਬੇੜੀ ਸਮੁੰਦਰ ਦੇ ਵਿੱਚ ਏ, ਤੇ ਕਿਸੇ ਨੂੰ ਡੁੱਬਦਿਆਂ ਨੂੰ ਦੇਖ ਕੇ ਮਜ਼ਾਕ ਉਡਾਉਣ ਵਾਲਿਆ, ਹੋ ਸਕਦਾ ਪਾਣੀ ਦੀ ਇੱਕ ਛਲ ਤੇਰੀ ਬੇੜੀ ਨੂੰ ਵੀ ਪੁੱਠੀ ਪਾ ਦੇਵੇ। ਤਾਂ ਹੀ ਗੁਰੂ ਜੀ ਨੇ ਕਿਹਾ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਉਸ ਪਰਮਾਤਮਾ ਦੇ ਰੰਗ ਕਿਤੇ ਬਾਦਸ਼ਾਹਤ ਤੇ ਕਿਤੇ ਭਿਖਾਰੀਪਨ, ਤੇ ਆਈ ਤਾਂ ਸੰਸਾਰ ਦੀ ਅਸਚਰਜ ਖੇਡ ਹੈ। ਹਜ਼ੂਰ ਕਹਿ ਰਹੇ ਨੇ, ਕਬੂ ਹੋਏ ਬਹਿ ਬਡ ਰਾਜਾ, ਕਬੂ ਪੇਖਾਰੀ ਨੀਚ ਕਾ ਸਾਜਾ, ਕਬੂ ਅਪ ਕੀਰਤ ਮੈਂ ਆਵੈ। ਅਪ ਕੀਰਤ, ਕੀਰਤ ਦਾ ਅਰਥ ਸ਼ੋਭਾ, ਅਪ ਕੀਰਤ ਦਾ ਅਰਥ ਬਦਨਾਮੀ। ਕਦੀ ਹੁਣ ਥਾਂ ਥਾਂ ਤੇ ਬਦਨਾਮੀ, ਹਰ ਬੰਦਾ ਬੁਰਾ ਕਹਿ ਰਿਹਾ ਮਾੜਾ ਕਹਿ ਰਿਹਾ, ਕਬ ਹੂੰ ਭਲਾ ਭਲਾ ਕਹਾ ਵੈ। ਕਿਤੇ ਕਿਹਾ ਜਾਂਦਾ, ਨਹੀਂ ਇਹਦੇ ਵਰਗਾ ਭਲਾ ਹੀ ਕੋਈ ਨਹੀਂ, ਇਹਦੇ ਵਰਗਾ ਚੰਗਾ ਹੀ ਕੋਈ ਨਹੀਂ। ਸੰਸਾਰ ਕਹਿੰਦਾ ਭਲਾ ਭਲਾ, ਕਈਆਂ ਦੀ ਦਿਨ ਰਾਤ ਬਦਨਾਮੀ ਹੁੰਦੀ ਏ, ਤੇ ਕਈ ਵਿਚਾਰੇ ਜਿਹੜੇ ਉਹਨਾਂ ਨੂੰ ਸਾਰੇ ਲੋਕ ਭਲਾ ਕਹਿੰਦੇ ਨੇ। ਪਰ ਇੱਥੇ ਇੱਕ ਗੱਲ ਮੈਂ ਜ਼ਰੂਰ ਕਹਿ ਜਾਵਾਂ, ਆਪਣੇ ਆਪ ਭਲਾ ਕਹਿਣ ਨਾਲ ਕਦੀ ਕੋਈ ਭਲਾ ਨਹੀਂ ਹੋਇਆ। ਸੰਸਾਰ ਕਹਿ ਗੱਲ ਵੱਖਰੀ, ਪਰ ਇੱਥੇ ਤਾਂ ਅਸੀਂ ਦੇਖਦੇ ਹਾਂ ਹੱਥ 'ਚ ਮਾਈਕ ਆਉਣ ਦੀ ਦੇਰ ਏ, ਮੈਂ ਵਾਲਾ ਸੰਗੀਤ ਮੁਰ ਮੁੱਕਦੇ ਹੀ ਨਹੀਂ। ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕਰਾਂਗਾ। ਚੱਚ ਜਾਣਿਓ ਭਾਵੇਂ ਗੁਰਦੁਆਰੇ ਖਲੋ ਕੇ ਵੀ ਚੰਗੇ ਕੰਮ ਕਰਕੇ ਕਹਿ ਮੈਂ ਚੰਗੇ ਕੀਤੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਚੰਗਾ ਕਹਿੰਦਾ ਸਭ ਤੋਂ ਪਹਿਲੀ ਬੁਰਿਆਈ ਹੀ ਇਹਵੇ ਆਪਣੇ ਆਪ ਨੂੰ ਚੰਗਾ ਕਹਿਣਾ। ਆਪਸ ਕੋ ਜੋ ਭਲਾ ਕਹਾਵੇ, ਸੁਖਮਨੀ ਸਾਹਿਬ ਦੀ ਬਚਨ ਹੈ, ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਕੌਣ ਹੈ ਭਲਾ? ਬਾਬਾ ਜੀ ਨੇ ਕਿਹਾ ਕਿ ਤਉ ਦੀਵਾਨਾ ਜਾਣੀਐ ਜਾਂ ਸਾਹਿਬ ਧਰੈ ਪਿਆਰ, ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ। ਕਦੀ ਅਪਕੀਰਤੀ ਹੋ ਰਹੀ ਹੈ, ਕਿਤੇ ਲੋਕ ਭਲਾ ਭਲਾ ਕਹਿੰਦੇ ਨੇ। ਜਿਉਂ ਪ੍ਰਭ ਰੱਖੈ, ਜਿਵੇਂ ਪਰਮਾਤਮਾ ਕਿਸੇ ਨੂੰ ਰੱਖਦਾ, ਉਹ ਰੱਖੇ ਨੱਚਣ ਵਿੱਚ, ਉਹ ਰੱਖੇ ਸੌਣ ਵਿੱਚ, ਉਹ ਰੱਖੇ ਕ੍ਰੋਧ ਵਿੱਚ, ਉਹ ਰੱਖੇ ਨਿਮਰਤਾ ਵਿੱਚ, ਉਹ ਰੱਖੇ ਰਾਜ ਵਿੱਚ, ਉਹ ਰੱਖੇ ਭਿਖਾਰੀਪਨ ਵਿੱਚ। ਜਿਉਂ ਪ੍ਰਭ ਰੱਖੈ ਤਿਵਹੀ ਰਹਿ, ਉਸੇ ਤਰ੍ਹਾਂ ਇਨਸਾਨ ਰਹਿੰਦਾ। ਗੁਰ ਪ੍ਰਸਾਦ ਨਾਨਕ ਜਸ ਕਹਿ, ਜਿਸ ਉੱਪਰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਵਾਪਰੇ, ਉਹ ਫਿਰ ਸਤਿਗੁਰੂ ਦੇ ਨਾਮ ਨੂੰ, ਪਰਮਾਤਮਾ ਦੀ ਬੰਦਗੀ ਨੂੰ, ਕਰਤਾਰ ਦੀ ਇਬਾਦਤ ਨੂੰ, ਪਰਮਾਤਮਾ ਦੀ ਸਿਫਤ ਸਲਾਹ ਕਹਿੰਦਾ। ਪਰ ਜਿਸ ਉੱਪਰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਵਾਪਰ ਜਾਏ, ਕਿਉਂਕਿ ਗੁਰ ਪ੍ਰਸਾਦ ਤੋਂ ਬਿਨਾਂ ਜਪਿਆ ਵੀ ਨਹੀਂ ਜਾ ਸਕਦਾ, ਉਸ ਦੀ ਨਦਰ ਹੋਵੇ, ਉਸ ਦੀ ਮਿਹਰ ਹੋਵੇ। ਧੰਨ ਗੁਰੂ ਅਰਜੁਨ ਦੇਵ, ਸਾਨੂੰ ਸਭ ਨੂੰ ਸਮਤ ਬਖਸ਼ਣ, ਕਹਿਣ ਵਾਲਿਆਂ ਨੂੰ, ਸੁਣ ਵਾਲਿਆਂ ਨੂੰ। ਅਸੀਂ ਹਕੀਕਤ ਵਿੱਚ ਧੰਨ ਗੁਰੂ ਅਰਜੁਨ ਸਾਹਿਬ ਸ਼ਬਦ ਦੇ ਰਸੀਏ, ਸ਼ਬਦ ਦੇ ਪੁਜਾਰੀ ਤੇ ਸ਼ਬਦ ਨੂੰ ਮੰਨਣ ਵਾਲੇ ਬਣ ਸਕੀਏ, ਪਰ ਇਹ ਤਾਂ ਜੇ ਗੁਰ ਪ੍ਰਸਾਦ ਵਾਪਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।